बात है। कहो मान ले मेरो संपत रथ धन राज स्यो अतने हो लगायो। काल फांस जब गल परी सब पहो परायो। जान बूझ के बावरे तै काज बिगाड़ो। पाप करत सुकच्यो नहीं नह गर्भ नवार्यो। जिह बिद गुर उपदेसया सो सुन रे पाई। नानक कहत पुकार कै गहो प्रभ सरनाई। जो संगी है तेरो हर जस गाए ले। जो संगी है तेरो जो संगी है तेरो हर जस गाए ले मना।
सतगुरां दी साजी नवाजी गुरु का खास रूप गुरु खालसा साध संग जी दुनियावी घरां नूं कुछ समय वास्ते पिछे छड के उदम प्रशार्थ करके मन विच प्रेम ते श्रद्धा लेके ਦੂਰੋਂ ਨੇੜਿਓਂ ਚੱਲ ਕੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ, ਰੱਬੀ ਬਾਣੀ, ਅਲਾਹੀ ਬਾਣੀ, ਪਾਪ ਨਾਸ਼ਕ ਅਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ, ਸਮੇਂ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਨਿਊ ਮੇਹਰ ਸਿੰਘ ਕਲੋਨੀ ਤ੍ਰਿਪੜੀ ਪਟਿਆਲਾ ਦੀ ਸੰਗਤ ਨੂੰ ਪੰਜ ਦੀਵਾਨਾਂ ਦਾ ਸਮਾਂ ਮਿਲਿਆ ਸੀ। ਅੱਜ ਸਤਿਗੁਰਾਂ ਦੀ ਕਿਰਪਾ ਸਦਕਾ ਤੀਸਰਾ ਦੀਵਾਨ ਪ੍ਰਾਰੰਭ ਹੈ। ਨਾਨਕ ਸਰ ਕੁਟੀਆ ਵਾਲੇ ਮਹਾਂਪੁਰਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਤੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਵਾਸਤੇ ਅਤੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਸਤਿਗੁਰਾਂ ਦੀ ਹਜ਼ੂਰੀ ਚ ਪਹੁੰਚੇ ਨੇ। ਸਾਡੇ ਵੱਲੋਂ, ਗੁਰੂ ਕੀਆਂ ਸੰਗਤਾਂ ਵੱਲੋਂ ਤਹਿ ਦਿਲੋਂ ਧੰਨਵਾਦ। ਆਪਣੀ ਜਿਹੜੀ ਵਿਚਾਰ ਚੱਲ ਰਹੀ ਹੈ ਪਿਛਲੇ ਦੀਵਾਨਾਂ ਤੋਂ, ਕਿ ਪਰਮਾਰਥ ਵਿੱਚ ਉਮਰ ਦਾ ਕੋਈ ਸਵਾਲ ਨਹੀਂ ਹੈ। ਪਰਮਾਰਥ ਵਿੱਚ ਲੋੜ ਹੈ ਲਗਨ ਦੀ, ਸ਼ੌਂਕ ਦੀ। ਸ਼ੌਂਕ ਲਗਨ ਕਿਸੇ ਉਮਰ ਚ ਲੱਗ ਜਾਏ, ਉਹ ਆਪਣੀ ਮੰਜ਼ਲੇ ਮਕਸੂਦ ਤੇ ਪਹੁੰਚ ਸਕਦਾ ਹੈ। ਭਾਵੇਂ ਜਵਾਨੀ ਹੈ, ਭਾਵੇਂ ਬਚਪਨ ਹੈ, ਭਾਵੇਂ ਬੁਢੇਪਾ ਹੈ। ਸਰੀਰ ਦੀਆਂ ਤਿੰਨ ਅਵਸਥਾਂ ਬਾਣੀ ਚ ਲਿਖੀਆਂ ਨੇ। ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ, ਬਾਲ ਜਵਾਨੀ ਅਰ ਬਿਰਧ ਫੁੰਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਚਪਨ, ਜਵਾਨੀ, ਬੁਢੇਪਾ ਆਦਿ ਮਾਤਾ ਦੀ ਗੋਦ, ਅੰਤ ਸ਼ਮਸ਼ਾਨ ਭੂਮਿਕਾ। ਇੱਕ ਥਾਂ ਤੇ ਦਸ ਅਵਸਥਾਂ ਵੀ ਲਿਖੀਆਂ ਨੇ ਬਾਣੀ ਵਿੱਚ ਸਤਿਗੁਰਾਂ ਨੇ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਇਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ, ਸੱਤਵੇਂ ਸੰਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹਾ, ਦਸਵੇਂ ਦੱਦਾ ਹੋਆ ਸੁਆਹਾ, ਗਏ ਸੰਗੀਤ ਪੁਕਾਰੀ ਤਾਹਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਲ ਸੱਦੇ ਹੋ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਇੱਥੇ ਦਸ ਅਵਸਥਾਂ ਸਰੀਰ ਦੀਆਂ ਦੱਸੀਆਂ, ਪਰ ਇਸ ਸਰੀਰ ਦੀਆਂ ਅਵਸਥਾ ਨੇ ਜਨਮ, ਬਚਪਨ, ਜਵਾਨੀ, ਬੁਢੇਪਾ ਤੇ ਮੌਤ। ਪਰ ਜਿਹੜਾ ਇਹਦੇ ਵਿੱਚ ਇਹਦਾ ਆਪਣਾ ਆਪਾ ਹੈ, ਉਹਦਾ ਜਨਮ ਨਹੀਂ ਹੈ, ਨਾ ਬਚਪਨ ਹੈ, ਨਾ ਜਵਾਨੀ ਹੈ, ਨਾ ਬੁਢੇਪਾ, ਨਾ ਮ੍ਰਿਤੂ ਹੈ। ਉਹ ਅਜਰ ਅਮਰ ਵਸਤੂ ਹੈ। ਇਹ ਵਸਤਾਂ ਸਰੀਰ ਦੀਆਂ ਹੀ ਨੇ, ਇਸ ਕਰਕੇ ਇਹ ਸੰਗਤ ਦੇ ਜ਼ਰੀਏ ਜਾਂ ਕਿਸੇ ਨੂੰ ਸੋਝੀ ਆ ਜਾਵੇ, ਲਗਨ ਲੱਗ ਜਾਏ, ਉਹ ਆਪਣੀ ਮੰਜ਼ਿਲ 'ਤੇ ਚੱਲ ਪੈਂਦਾ। ਕਿਸੇ ਉਮਰ 'ਚ ਲੱਗ ਜਾਏ, ਭਾਵੇਂ ਉਮਰ ਲਗਨ ਕਿਸੇ ਉਮਰ 'ਚ ਲੱਗ ਜਾਏ, ਪਰ ਲੱਗਦੀ ਹੈ ਸੰਗਤ ਕਰਕੇ। ਸਾਧ ਸੰਗਤ ਬਿਨ ਭਉ ਨਹੀਂ ਉਪਜਾਏ, ਭੈ ਬਿਨ ਭਗਤ ਨਾ ਹੋਵੇ ਤੇਰੀ। ਕਿਸੇ ਵੀ ਉਮਰ 'ਚ ਲਗਨ ਲੱਗ ਜਾਏ, ਲੱਗ ਜਾਣੀ ਚਾਹੀਦੀ ਹੈ। ਕੋਈ ਪਤਾ ਨਹੀਂ ਅਕਾਲ ਪੁਰਖ ਦਾ ਹੁਕਮ ਕਦੋਂ ਕਿਸੇ ਨੂੰ ਆ ਜਾਣ। ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਇੱਕ ਨਗਰੀ ਦੇ ਬਾਹਰਲੇ ਪਾਸੇ ਸਤਿਗੁਰਾਂ ਨੇ ਪੜਾਅ ਕੀਤਾ, ਕਈ ਦਿਨ ਠਹਿਰੇ ਇੱਥੇ। ਨਗਰ ਨਿਵਾਸੀ ਸੰਗਤ ਦੋ ਟਾਈਮ ਆ ਕੇ ਦਰਸ਼ਨ ਕਰਦੀ, ਕਥਾ ਕੀਰਤਨ ਸੁਣਦੀ, ਜਿਨ੍ਹਾਂ ਵਿੱਚ ਇੱਕ ਛੋਟਾ ਜਿਹਾ ਕਾਕਾ ਸਾਰੀ ਸੰਗਤ ਤੋਂ ਪਹਿਲਾਂ ਆਉਂਦਾ, ਆ ਕੇ ਸਫਾਈ ਕਰਦਾ, ਸੰਗਤ ਦੇ ਬੈਠਣ ਵਾਸਤੇ ਤੱਪੜ ਆਦਿਕ ਵਿਛਾਉਂਦਾ ਹੈ। ਫਿਰ ਹਰੀ ਜਸ ਕੀਰਤਨ ਬੜੇ ਧਿਆਨ ਨਾਲ ਸੁਣਦਾ ਹੈ। ਬਹੁਤ ਚੰਗੇ ਨੇ ਜਿਹੜੇ ਸੰਗਤ ਵਿੱਚ ਆਉਂਦੇ ਨੇ, ਤੇ ਸਤਿਗੁਰ ਮਹਾਰਾਜ ਕਹਿੰਦੇ ਜਿਹੜੇ ਨਹੀਂ ਆਏ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਹੜੇ ਆਏ ਨੇ ਉਹ ਤਾਂ ਵੱਡੇ ਭਾਗਾਂ ਵਾਲੇ ਸਤਿਗੁਰਾਂ ਨੇ ਦੱਸੇ ਨੇ, ਤੇ ਜਿਹੜੇ ਨਹੀਂ ਆਏ ਮਹਾਰਾਜ ਕਹਿੰਦੇ ਤਰਕਾਰ ਹੈ ਉਹਨਾਂ ਦੇ ਜੀਵਨ। ਪਰ ਸੰਗਤ ਵਿੱਚ ਆਉਣ ਵਾਲਿਆਂ ਵਿੱਚ ਵੀ ਬਹੁਤ ਸਰੋਤੇ ਘੱਟ ਨੇ ਜਿਹੜੇ ਧਿਆਨ ਨਾਲ ਸੁਣਦੇ ਨੇ। ਜੇ ਆਪਣੇ ਸਾਰਿਆਂ ਤੋਂ ਪੁੱਛੇ ਵੀ ਕੱਲ ਦੀਵਾਨ ਦੀ ਸਮਾਪਤੀ ਤੋਂ ਬਾਅਦ ਹੁਕਮਨਾਮਾ ਕੀ ਆਇਆ ਸੀ ਸਤਿਗੁਰਾਂ ਦਾ, ਪਤਾ ਹੋਣਾ ਕਿਸੇ ਨੇ? ਸੁਣਿਆ ਨਹੀਂ ਨਾ ਕਿਸੇ ਨੇ। ਖਿਆਲ ਤਾਂ ਘਰ ਚਲਿਆ ਗਿਆ ਸੀ ਵੀ ਹੁਣ ਸਮਾਪਤੀ, ਕੀ ਪਤਾ ਫੇਰ ਨਾ ਸ਼ੁਰੂ ਕਰਦੇ ਨੇ, ਇਹਨਾਂ ਦਾ ਕੀ ਪਤਾ ਲੱਗਦਾ ਗਿੱਲਾ ਪੀਣ ਮੁੱਕਣਾ ਨੀ। ਕਿਸੇ ਵਿਰਲੇ ਨੂੰ ਪਤਾ ਵੀ ਹੁਕਮਨਾਮਾ ਕੀ ਸੀ, ਗੱਲ ਬੈਠੇ ਤਾਂ ਇੱਥੇ ਸੀ ਨਾ ਪਤਾ। ਤੇ ਉਹਨਾਂ ਵਿੱਚੋਂ ਹੋਰ ਇਹ ਵੀ ਵਿਚਾਰ ਕੀ ਸੀ ਜਾਂ ਉਹਦਾ ਸਿਧਾਂਤ ਕੀ ਸੀ ਵਿਚਾਰ, ਕਿਉਂਕਿ ਜਿਹੜਾ ਆਪਣਾ ਸਤਸੰਗ ਕਰਨਾ ਹੁੰਦਾ ਨਾ, ਇਹ ਕਈ ਗੱਲਾਂ ਨਾਲ ਹੁੰਦਾ। ਕਈ ਤਾਂ ਸਾਜ ਗਿਣਦੇ ਨੇ ਵੀ ਇਹਨਾਂ ਦੇ ਸਾਜ ਕਿੰਨੇ ਵੱਜਦੇ, ਇਹ ਵਜਾਉਂਦੇ ਕਿਵੇਂ ਨੇ ਸਾਜ, ਇਹਨਾਂ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ। ਫਿਰ ਉਹ ਢੰਗ ਤਰੀਕੇ ਨਾਲ ਜੁੜੇ ਰਹਿੰਦੇ, ਜੁੜਨਾ ਸਿਧਾਂਤ ਨਾਲ। ਭਾਵੇਂ ਕੋ ਕਥਾ ਕਰਕੇ ਗੁਰੂ ਦਾ ਸਿਧਾਂਤ ਦੱਸ ਰਿਹਾ, ਭਾਵੇਂ ਕੋ ਰਾਗ ਪੜ੍ਹ ਕੇ ਗੁਰੂ ਕੇ ਸਿਧਾਂਤ ਦੀ ਗੱਲ ਕਰ ਰਿਹਾ, ਭਾਵੇਂ ਕੋ ਕਵਿਤਾ ਪੜ੍ਹ ਕੇ ਗੁਰੂ ਕੇ ਸਿਧਾਂਤ ਦੀ ਗੱਲ ਕਰ ਰਿਹਾ, ਭਾਵੇਂ ਕੋ ਢਾਡੀ ਸਿੰਘ ਵਾਰਾਂ ਗਾ ਕੇ ਗੁਰੂ ਦੇ ਸਿਧਾਂਤ ਦੀ ਗੱਲ ਕਰ ਰਿਹਾ, ਤੇ ਭਾਵੇਂ ਕੋ ਧਾਰਨਾ ਪੜ੍ਹ ਕੇ ਗੁਰੂ ਦੇ ਸਿਧਾਂਤ ਦੀ ਗੱਲ ਕਰ ਰਿਹਾ, ਉਹਦੇ ਨਾਲ ਜੁੜਨਾ। ਆਪਾਂ ਢੰਗ ਤਰੀਕਿਆਂ ਉੱਤੇ ਨੁਕਤਾਚੀਨੀਆਂ ਨਹੀਂ ਕਰੀ ਜਾਣੀਆਂ, ਕਿਉਂਕਿ ਗੁਰੂ ਘਰ ਵਿੱਚ ਕਵੀਸ਼ਰ ਵੀ ਗੁਰੂ ਦਾ ਜਸ ਗਾਉਂਦੇ ਨੇ, ਕਵਿਤਾ ਆਪ ਬਣਾ ਕੇ। ਢਾਡੀ ਸਿੰਘ ਵੀ ਗੁਰੂ ਕਾ ਜਸ ਗਾਉਂਦੇ ਨੇ, ਹੁਣ ਢਾਡੀ ਹਰ ਪ੍ਰਭ ਖਸਮ ਕਾ ਨਿਤ ਗਾਵੇ ਹਰ ਗੁਣ ਸ਼ੰਤਾ। ਢਾਡੀਆਂ ਦਾ ਵੀ ਸਤਿਕਾਰ ਹੈ ਗੁਰੂ ਘਰ ਵਿੱਚ, ਉਹ ਵੀ ਵਾਰਾਂ ਗਾਉਂਦੇ ਨੇ, ਕਿਉਂਕਿ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਾਰ ਗਾਈ ਉਹ ਢਾਡੀ ਤਰੀਕੇ ਨਾਲ ਜਾਂਦੀ ਹੈ, ਵੀਰ ਰਸ ਵਿੱਚ ਵਾਰਾਂ ਵਿੱਚ ਗਾਈ ਜਾਂਦੀ ਹੈ। ਢਾਡੀ ਵਾਰਾਂ ਗਾਉਂਦੇ ਨਾ, ਤੇ 22 ਵਾਰਾਂ ਤੇ ਉਹ ਢਾਡੀਆਂ ਦੀ ਲੈ ਤੇ ਗਾਈਆਂ ਜਾਂਦੀਆਂ। ਫਿਰ रागी सिंह गुरमुख प्यारे कीर्तन करदे ने गुरु का रस भिन्ना कीर्तन बड़ी महंगी विद्या राग विद्या बहुत साल गुजर जांदे ने किते ओ भी गुरु दे सिद्धांत दी गल करदे ने राग पड़क ते महापुरुषां ने बाणी नूं सुखैन ढंग नाल समझाउण वास्ते बाणी दे आधार ते शब्द पढ़दे ਇਹ ਵੈਸੇ ਧਾਰਨਾ ਗੁਰੂਆਂ ਵੇਲੇ ਤੋਂ ਸੰਗਤਾਂ ਪੜ੍ਹਦੀਆਂ ਆਉਂਦੀਆਂ ਨੇ ਸੰਗਤ ਦੇ ਗੁਰੂ ਘਰ ਦੇ ਵਿੱਚ ਬੜੀਆਂ ਕਰਨੀਆਂ ਕਮਾਈਆਂ ਵਾਲੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਭਿੰਡਰਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੁਆਣਾ ਸਾਹਿਬ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਵੀ ਭਾਵੇਂ ਬਾਣੀ ਦੀ ਪੰਕਤੀ ਦੀ ਧਾਰਨਾ ਪੜ੍ਹਾਉਂਦੇ ਸੰਗਤ ਤੋਂ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਜਿਹਦੇ ਵਿੱਚ ਆਸਾ ਗੁਰੂ ਦਾ ਹੈ ਵਿਚਾਰ ਗੁਰੂ ਦੀ ਤੇ ਸਿਧਾਂਤ ਗੁਰੂ ਦਾ ਸਪਸ਼ਟ ਹੁੰਦਾ ਉਹਦੇ ਨਾਲ ਜੁੜਨਾ ਆਪਾਂ ਨੁਕਤਾ ਚਿੰਨੀ ਢੰਗ ਤਰੀਕਿਆਂ ਤੇ ਸ਼ੁਰੂ ਕਰ ਦਿੰਦੇ ਹੁਣ ਇੱਕ ਜ਼ਿਮੀਦਾਰ ਦੇ ਚਾਰ ਪੁੱਤਰ ਨੇ ਇੱਕ ਖੇਤੀ ਕਰਦਾ ਇੱਕ ਨੌਕਰੀ ਕਰਦਾ ਇੱਕ ਵਪਾਰ ਕਰਦਾ ਪਰ ਉਹਨਾਂ ਦਾ ਸਾਧਨ ਤਿੰਨਾਂ ਦਾ ਕੀ ਹੈ ਖੇਤੀ ਵਾਲਾ ਕਮਲਾ ਹੈ ਕਿ ਨੌਕਰੀ ਕਰਨ ਵਾਲਾ ਕਿ ਵਪਾਰ ਕਰਨ ਵਾਲਾ ਨੂੰ ਚ ਕਿਹੜਾ ਕਮਲਾ ਹੈ ਤਿੰਨੇ ਸਿਆਣੇ ਨੇ ਤਿੰਨੇ ਮਾਇਆ ਕਮਾ ਕੇ ਘਰ ਲਿਆਉਂਦੇ ਸਾਧਨ ਮਾਇਆ ਕਮਾਉਣ ਦਾ ਸਤਿਸੰਗ ਜੀ ਸਾਧਨ ਗੁਰੂ ਨਾਲ ਜੋੜਨ ਦਾ ਹੈ ਭਾਵੇਂ ਕੋ ਕਵਿਤਾ ਪੜ੍ਹ ਕੇ ਜੋੜਦਾ ਭਾਵੇਂ ਕੋ ਢਾਡੀ ਵਾਰਾਂ ਗਾ ਕੇ ਜੋੜਦਾ ਭਾਵੇਂ ਕੋ ਰਾਗ ਪੜ੍ਹ ਕੇ ਜੋੜਦਾ ਤੇ ਭਾਵੇਂ ਧਾਰਨਾ ਪੜ੍ਹ ਕੇ ਗੁਰੂ ਨਾਲ ਜੋੜਦਾ ਜੇ ਤੇ ਉਹਦੇ ਵਿੱਚ ਆਸਾ ਗੁਰੂ ਦਾ ਤਾਂ ਫਿਰ ਉਹ ਸਤਿਕਾਰਯੋਗ ਹੈ ਤੇ ਜੇ ਉਹਦੇ ਵਿੱਚ ਆਸਾ ਆਪਣੇ ਨਾਲ ਜੋੜਨ ਦਾ ਭਾਵੇਂ ਫਿਰ ਕੋਈ ਵੀ ਢੰਗ ਹੈ ਸਾਰੀ ਵਿਅਰਥ ਨੇ ਇਸ ਕਰਕੇ ਸਤ ਸੰਗਤ ਕਰਨਾ ਹੈ ਸਿਧਾਂਤ ਨਾਲ ਜੁੜਨਾ ਵੀ ਗੁਰੂ ਦੇ ਆਸੇ ਨਾਲ ਜੁੜਨਾ ਤੇ ਜੁੜ ਕੇ ਬੈਠਣਾ ਸੰਗਤ ਵਿੱਚ ਇਹ ਨਹੀਂ ਪਤਾ ਹੁੰਦਾ ਵੀ ਵਿਚਾਰ ਕੀ ਸੁਣਾਈਏ ਦਾ ਮਤਲਬ ਕੀ ਆਪਾਂ ਲਾਹਾ ਕੀ ਲੈਣਾ ਉਹ ਬੜੇ ਧਿਆਨ ਨਾਲ ਸੁਣਦਾ ਛੋਟਾ ਜਿਹਾ ਕਾਕਾ ਸੰਗਤ ਵਿੱਚ ਆ ਕੇ ਸਮਾਪਤੀ ਹੋਣ ਤੋਂ ਬਾਅਦ ਸੰਗਤ ਚੱਲੀ ਜਾਂਦੀ ਹੈ ਫਿਰ ਸਫਾਈ ਕਰਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਜਾਂਦਾ ਹੈ ਸਤਿਗੁਰ ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਸੰਗਤਾਂ ਹੋਰ ਬਥੇਰੀ ਨਗਰ ਚ ਆਉਂਦੀਆਂ ਪਰ ਛੋਟਾ ਜਿਹਾ ਕਾਕਾ ਸਭ ਤੋਂ ਪਹਿਲਾਂ ਆਉਂਦਾ ਤੇ ਸਭ ਤੋਂ ਬਾਅਦ ਵਿੱਚ ਜਾਂਦਾ ਹੈ ਇਹਨੂੰ ਕਿੰਨੀ ਲਗਨ ਹੈ ਛੋਟੀ ਜਿਹੀ ਉਮਰ ਵਿੱਚ ਅੱਜ ਸਮਾਪਤੀ ਹੋਣ ਤੇ ਇਹਨੂੰ ਰੋਕ ਨਹੀਂ ਜਦ ਸੰਗਤ ਚਲੀ ਜਾਏਗੀ ਸਾਡੇ ਕੋਲ ਲੈ ਕੇ ਆਉਣਾ ਜਦੋਂ ਸਮਾਪਤੀ ਹੋਈ ਸੰਗਤ ਟੁੱਟ ਕੇ ਚਲੀ ਗਈ ਕਾਕਾ ਸੇਵਾ ਕਰਕੇ ਜਾਣ ਲੱਗਿਆ ਭਾਈ ਮਰਦਾਨਾ ਜੀ ਕਹਿੰਦੇ ਕਾਕਾ ਤੈਨੂੰ ਸਤਿਗੁਰੂ ਮਹਾਰਾਜ ਯਾਦ ਕਰਦੇ ਨੇ ਬੁਲਾਉਂਦੇ ਨੇ ਵੱਡਿਆਂ ਭਾਗਾਂ ਵਾਲਾ ਸੀ ਉਹ ਜਿਹਨੂੰ ਸਤਿਗੁਰਾਂ ਨੇ ਬੁਲਾਇਆ ਆਪਣੇ ਵੀ ਵੱਡੇ ਭਾਗ ਨੇ ਜਿਹੜੇ ਸਤਿਗੁਰਾਂ ਕੋਲ ਚੱਲ ਕੇ ਆਏ ਨਭਾਗੇ ਵੀ ਹੋਣਗੇ ਜਿਹੜੇ ਹੋਰ ਪਾਸੇ ਚਲੇ ਗਏ ਹੋਣਗੇ ਆ ਕੇ ਨਮਸਕਾਰ ਕੀਤੀ ਮਹਾਰਾਜ ਕਹਿੰਦੇ ਨੇ ਜਿਹੜੀ ਤੇਰੀ ਉਮਰ ਹੈ ਖੇਡਣ ਦੀ ਖਾਣ ਪੀਣ ਪਹਿਨਣ ਦੀ ਉਮਰ ਹੈ ਤੈਨੂੰ ਇਹ ਲਗਨ ਕਿਵੇਂ ਲੱਗ ਗਈ ਸਭ ਤੋਂ ਪਹਿਲਾਂ ਆਉਣਾ ਹੈ ਸਭ ਤੋਂ ਬਾਅਦ ਵਿੱਚ ਜਾਣਾ ਸੇਵਾ ਕਰਕੇ ਤੇ ਬੜੇ ਧਿਆਨ ਨਾਲ ਬੈਠ ਕੇ ਕਥਾ ਕੀਰਤਨ ਸੁਣਦਾ ਹੈ ਹੱਥ ਜੋੜ ਕੇ ਕਹਿੰਦਾ ਸੱਚਾ ਪਾਤਸ਼ਾਹ ਤੁਹਾਡੀ ਸੰਗਤ ਕਰਕੇ ਮੈਨੂੰ ਲਗਨ ਲੱਗੀ ਮੇਰਾ ਮਨ ਜਾਗਿਆ ਸੁੱਤੇ ਬੰਦੇ ਦਾ ਟਾਈਮ ਲੰਘ ਰਿਹਾ ਪਰ ਜਾਗ ਪਿਆ ਉਹ ਆਪਣੇ ਕੰਮ ਲੱਗ ਪੈਂਦਾ ਕੋਈ ਨਾ ਕੋਈ ਉੱਠ ਜਿਨ੍ਹਾਂ ਦਾ ਗੁਰੂ ਦੀ ਕਿਰਪਾ ਗੁਰੂ ਦੀ ਸੰਗਤ ਕਰਕੇ ਮਨ ਜਾਗ ਪਿਆ ਉਹ ਆਪਣੇ ਕੰਮ ਲੱਗ ਪਏ ਨੇ ਤੇ ਜਿਹੜੇ ਸੁੱਤੇ ਪਏ ਨੇ ਉਹਨਾਂ ਦਾ ਸੁੱਤਿਆਂ ਜੀਵਨ ਬਤੀਤ ਹੋ ਜਾਣਗੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਤਿੰਨ ਗੁਣਾਂ ਦੀ ਮਾਇਆ ਵੀ ਸੰਸਾਰ ਸੁੱਤਾ ਪਿਆ ਗੁਰਮੁਖ ਜਾਗ ਰਹੇ ਜਿਹੜੇ ਗੁਰਮੁਖ ਜਾਗ ਪਏ ਗੁਰੂ ਦੇ ਸ਼ਬਦ ਦੁਆਰਾ, ਕੌਣ ਜਾਗਿਆ? ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਨੇ। ਸਤਿਗੁਰੂ ਜਾਗਣ ਦੀ ਨਿਸ਼ਾਨੀ ਵੀ ਦੱਸਦੇ ਵੀ ਕੌਣ ਜਾਗਿਆ ਆਪਣੇ ਚ। ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਸਿਮਰਨ ਕਰਨ ਲੱਗ ਪਏ, ਮਹਾਰਾਜ ਕਹਿੰਦੇ ਜਾਗ ਪਏ ਨੇ ਤੇ ਆਪਣੇ ਕੰਮ ਕਰਨ ਲੱਗ ਗਏ ਨੇ। ਮਹਾਰਾਜ ਆਪਾਂ ਨੂੰ ਵੀ ਬਾਣੀ ਦੁਆਰਾ ਜਗਾਉਂਦੇ ਨੇ, ਜਾਗ ਲਿਓ ਮਨਾ ਜਾਗ ਲਿਓ, ਕਾਹਾਂ ਗਾਫਲ ਸੋਇਆ, ਜੋ ਤਨ ਉਪਜਾ ਸੰਗ ਹੀ ਸੋ ਪੀ ਸੰਗ ਨਾ ਹੋਇਆ। ਪਰ ਕਿਵੇਂ ਪਤਾ ਲੱਗੇ ਵੀ ਸਾਡਾ ਮਨ ਜਾਗਿਆ ਜਾਂ ਨਹੀਂ ਜਾਗਿਆ? ਜਿਨ੍ਹਾਂ ਨੂੰ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਪਿਆਰਾ ਲੱਗਦਾ ਹੈ, ਬਾਣੀ ਪੜ੍ਹਨ ਨੂੰ ਚਿੱਤ ਕਰਦਾ, ਜਿਨ੍ਹਾਂ ਦਾ ਸਿਮਰਨ ਕਰਨ ਨੂੰ, ਸਤਿਗੁਰੂ ਮਹਾਰਾਜ ਕਹਿੰਦੇ ਨਿਸ਼ਾਨੀ ਹੈ ਮਨ ਜਾਗਣ ਕੀ। ਇਹ ਹੈ ਨਿਸ਼ਾਨੀ, ਪ੍ਰਿਆ ਲੱਗੇ ਸਤਿਗੁਰੂ ਕੀ ਬਾਣੀ। ਜਿਨ੍ਹਾਂ ਨੂੰ ਗੁਰੂ ਕੀ ਬਾਣੀ ਪਿਆਰੀ ਲੱਗਦੀ ਹੈ, ਸਿਮਰਨ ਪਿਆਰਾ ਲੱਗਦਾ, ਸਮਝੋ ਉਹਨਾਂ ਦਾ ਮਨ ਜਾਗ ਪਿਆ। ਤੇ ਜੇ ਨਹੀਂ ਲੱਗਦਾ ਤੇ ਸਮਝੋ ਅਜੇ ਘੇਸਲਾ ਹੋ ਗਿਆ, ਫਿਰ ਪਤਾ ਤਾਂ ਹੈ ਇਹਨੂੰ, ਸੁੱਤੇ ਨੂੰ ਜਗਾ ਦੇਗਾ, ਘੇਸਲੇ ਦਾ ਕੀ ਕਰੇਗਾ? ਜਿਹੜਾ ਜਾਣ ਕੇ ਅੱਖਾਂ ਮਿੱਟੀ ਪਿਆ, ਉਹ ਤਾਂ ਢੋਲ ਕੁੱਟੇ ਤੇ ਵੀ ਨਹੀਂ ਅੱਖਾਂ ਖੋਲਦਾ, ਵਾਜਾ ਮਾਰੀ ਜਾਓ, ਸੁੱਤਾ ਪਿਆ ਜਾਗ ਪੈਂਦਾ। ਸਤਿਗੁਰੂ ਜਗਾਉਂਦੇ ਨੇ, ਹੁਣ ਨਹੀਂ ਜਾਗਦਾ ਕਦੋਂ ਜਾਗੇਗਾ? ਫਿਰ ਸਤਿਗੁਰੂ ਮਹਾਰਾਜ ਕਹਿੰਦੇ ਕਹਿਤ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਮੈਂ ਲੱਗ। ਹੁਣ ਗੁਰੂ ਦਾ ਸ਼ਬਦ ਸੁਣ ਕੇ ਨਹੀਂ ਨਾ ਜਾਗਦਾ। ਜਿੱਦਣ ਜਮਦੂਤ ਦਾ ਹੈਂਟਰ ਪਿਆ ਨਾ ਪੁਰਪੜੀ ਚ, ਜਦੋਂ ਉਹਨਾਂ ਨੇ ਆਖਿਆ ਅਮਲ ਸਰਾਨੋ ਲੇਖਾ ਦੇਨਾ, ਆਏ ਕਠਣ ਦੂਤ ਜਮ ਲੈਨਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਚਲੋ ਜੀ, ਤੁਹਾਨੂੰ ਬੁਲਾਇਆ, ਬੁਲਾਵਾ ਆ ਗਿਆ ਤੁਹਾਨੂੰ। ਉਹ ਕਹਿੰਦਾ ਹੈ ਮੈਂ ਵੀ ਜਾਣਾ ਸੀ ਇੱਥੋਂ, ਮੈਂ ਤਾਂ ਸੋਚਦਾ ਸੀ ਵੀ ਆਂਢੇ ਗੁਆਂਢੀ ਸਰ ਜਾਣਾ। ਫਿਰ ਉਹਨਾਂ ਨੂੰ ਕਹਿੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਨੂੰ ਕਹਿੰਦਾ ਵੀ ਇੱਕ ਰਾਤ ਛੱਡ ਦੇ, ਤੁਹਾਡਾ ਵੀ ਖਰਚ ਦਿਆਂਗਾ, ਕਿਸ ਪੀ ਖਰਚ ਤੁਮਾਰਾ ਸਾਰੋਂ, ਸੁਬਹ ਸਰਾਏ ਨਵਾਜ ਗੁਜ਼ਾਰੋਂ, ਤੁਹਾਨੂੰ ਵੀ ਦੇ ਦਊਂਗਾ ਕੁਛ, ਇੱਥੇ ਹਿਲਿਆ ਹੈ ਨਾ ਅੱਗੇ ਪਿੱਛੇ ਕਰਨ ਪੈਸੇ ਦੇ ਕੇ। ਉੱਥੇ ਸੱਚੀ ਸਰਕਾਰ ਹੈ, ਉੱਥੇ ਨਹੀਂ ਫਰਕ ਪੈਂਦਾ। ਇੱਕ ਰੱਤੀ ਬਿਲਮ ਨਾ ਦੇਵਣੀ ਵਣਜਾਰਿਆ ਮਿੱਤਰਾ, ਇੱਕ ਰੱਤੀ। ਉਹ ਕਹਿੰਦੇ ਨਹੀਂ, ਆਪ ਸਾਰੀ ਉਮਰ ਲੰਘ ਗਈ ਤੇਰੀ, ਕੁਛ ਨਹੀਂ ਕਰਿਆ, ਹੁਣ ਤਾਂ ਇੱਕ ਸਵਾਸ ਦਾ ਚੌਥਾ ਹਿੱਸਾ ਵੀ ਅੱਗੇ ਪਿੱਛੇ ਨਹੀਂ ਹੋ ਸਕਦਾ, ਜਦੀ ਕੱਢ ਲੈਂਦੇ ਨੇ ਪ੍ਰਾਣ। ਫਿਰ ਜਾਗਦਾ ਫਿਰ ਕੀ ਫਾਇਦਾ ਹੈ? ਫਿਰ ਪਛਤਾਏ ਕਿਆ ਹੋਤ ਜਬ ਚਿੜੀਆਂ ਚੁੱਗ ਗਈ ਖੇਤ। ਫਿਰ ਜਾਗ ਕੇ ਕੀ ਕਰੇਗਾ ਜਦੋਂ ਜਮਦੂਤਾਂ ਨੇ ਨੂਡ ਲੈ? ਹੁਣ ਜਾਗਣ ਦਾ ਸਮਾਂ। ਸੱਚੇ ਪਾਤਸ਼ਾਹ ਤੁਹਾਡੀ ਸੰਗਤ ਕਰਕੇ ਮੈਨੂੰ ਲਗਨ ਲੱਗੀ, ਪਰ ਇੱਕ ਦਿਨ ਮੈਨੂੰ ਘਰ ਵਿੱਚ ਵੀ ਇਹ ਮਨ ਤੇ ਠੋਕਰ ਲੱਗੀ, ਮੈਂ ਸੰਗਤ ਕਰਕੇ ਗਿਆ। ਮੈਂ ਆਪਣੀ ਮਾਤਾ ਨੂੰ ਕਿਹਾ ਮੈਂ ਪੜ੍ਹਨ ਵਾਸਤੇ ਜਾਣਾ ਹੈ, ਜਿਹੋ ਜਿਹੇ ਸਾਧਨ ਸੀ ਉਦੋਂ ਪੜ੍ਹਨ ਦੇ ਕਿ ਮੈਨੂੰ ਪ੍ਰਸ਼ਾਦਾ ਤਿਆਰ ਕਰ ਦਿਓ। ਉਹ ਕਹਿੰਦੀ ਤੂੰ ਅੱਗ ਵਾਲ ਚੁੱਲ੍ਹ ਵਿੱਚ ਮੈਂ ਆਟਾ ਗੁੰਨ ਲੈਂਦੀ ਹਾਂ, ਤੈਨੂੰ ਪ੍ਰਸ਼ਾਦਾ ਪਕਾ ਦਿੰਦੀ। ਮੈਂ ਮੋਟੇ ਡੱਕੇ ਰੱਖ ਕੇ ਅੱਗ ਬਾਲਦਾ ਰਿਹਾ, ਮੈਥੋਂ ਅੱਗ ਨਾ ਬਲੀ, ਮੇਰੀ ਮਾਤਾ ਨੇ ਆਟਾ ਗੁੰਨ ਲਿਆ। ਉਹ ਕਹਿੰਦੀ ਮੈਂ ਤਾਂ ਆਟਾ ਗੁੰਨ ਲਿਆ, ਤੂੰ ਅਜੇ ਅੱਗ ਨਹੀਂ ਬਾਲ ਸਕਿਆ। ਦੇਖ ਕੇ ਕਹਿੰਦੀ ਤੇਰਾ ਤਰੀਕਾ ਗਲਤ ਹੈ, ਮੋਟੇ ਡੱਕਿਆਂ ਨੂੰ ਅੱਗ ਨਹੀਂ ਲੱਗਦੀ ਹੁੰਦੀ, ਪਹਿਲਾਂ ਬਰੀਕ ਬਰੀਕ ਡੱਕੇ ਰੱਖ ਕੇ ਅੱਗ ਲਾਉਣੀ ਪੈਂਦੀ, ਫਿਰ ਵੱਡੇ ਡੱਕਿਆਂ ਨੂੰ ਅੱਗ ਲੱਗਦੀ ਹੁੰਦੀ, ਪਹਿਲਾਂ ਛੋਟਿਆਂ ਨੂੰ ਲੱਗਦੀ। ਸੱਚੇ ਪਾਤਸ਼ਾਹ ਮੇਰੇ ਮਨ ਤੇ ਠੋਕਰ ਵੱਜੀ, ਕੀ ਪਤਾ ਛੋਟੀ ਉਮਰੀ ਕਾਲ ਆ ਕੇ ਮੂੰਹ ਚ ਪਾ ਲਵੇ, ਵੱਡਾ ਹੋਇਆ ਹੀ ਨਾ ਮੈਂ। ਕਦੋਂ ਭਜਨ ਕਰਾਂਗਾ, ਕਦੋਂ ਸਿਮਰਨ ਕਰਾਂਗਾ, ਕਦੋਂ ਗੁਰੂ ਵਾਲਾ ਬਣਾਂਗਾ, ਐਵੇਂ ਚੱਲਿਆ ਜਾਏਗਾ ਜਨਮ। ਨਾ ਬਾਰਕ ਨਾ ਜੋਬਨ ਨਾ ਬਿਰਧੀ ਕੱਚ ਬੰਦ, ਉਹ ਬੇਰਾ ਨਾ ਬੂਝੀਏ जब आए परे जम फंद की पता लगता है, देखते नहीं रोज घटना घट दी। कुछ दिनों दे होके बेचारे दुनिया तो चाला मार जाते हैं, कई भर जवानी च रंगले संसार नूं अलविदा कह जाते हैं। बुढ़ेपे वाले नूं तां तैयारी भी रखनी चाहिए, वह की सोचते ने हुण। इस करके लगन बचपन च लग जाए भावे जवानी च भावे बुढ़ेपे च, वह अपना मंजिले मकसूद ते पहुंच जांदा है। ये विचार टेक आपां रखी हुई है, हुण तां सांझी जी विचार हुंदी। छोटी उम्र विच भगत भी होए ने, छोटी उम्र विच गुरु साहिबान भी होए ने, ते शहीद भी होए ने छोटी उम्र विच। अज आपां इह विचार करांगे। कलगीधर पातशाह गुरु गोबिंद सिंह जी महाराज, जिन्हां दा दुनिया विच सानी कोई नहीं, ना अगे होना है कोई, शाम नूं दरबार विचों महलां च आए। माता जीतो जी कलगीधर पातशाह दे चरणां च बैठ के बेनती करदे, सच्चा पातशाह इस गल च शंका कोई नहीं, गुरु नानक दे किसे ने दर्शन कीते, उन्हां दा जस भी सुन लिया, ता उन्हों मुड़ के माता दे गर्भ च नहीं जाना पैंदा। गुरु नानक जिन सुनिया पेख्या से फिर गर्भास ना परिया रे। जिन्हें सतगुरु नानक दे दर्शन कीते जां उन्हां दा उपदेश बचन सुन लिया, ये दरगाह दा फैसला है कि वह माता दे गर्भ विच मुड़ के जाएगा नहीं। से फिर गर्भास ना परिया रे, गुरु नानक जिन सुनिया पेख्या फिर गर्भास ना परिया रे, गुरु नानक जिन सुनिया पेख्या गर्भास न परिया रे, गुरु नानक जिन सुनिया ते फिर गर्भास न परिया, गुरु नानक जिन सुनिया पेख्या जिन सुनिया पेख्या, गुरु नानक जिन सुनिया पेख्या, हाजी गुरु नानक से फिर गर्भास ना परिया रे, गुरु नानक जिन से फिर गर्भास ना परिया, गुरु नानक जिन सुनिया पेख्या। एक बात है कोट पराधी तरिया रे, गुरु नानक जिन सुनिया पेख्या से फिर गर्मास न परिया रे। माता जीतो जी कहंदे सच्चे पातशाह शंका नहीं इस गल च कोई कि गुरु नानक दे जिन्हां ने दर्शन कीते जां उपदेश सुन लिया, माता दे गर्भ च नहीं जा सकदा। आप गुरु नानक दी दसवीं जोत हो, साडा आप जी नाल संजोग होया, इच कोई शंका नहीं। पर असी रोज देखदे आ ਕਿ ਸ਼ੌਕ ਲਗਨ ਰੱਖਣ ਵਾਲੇ ਜਗਿਆਸੂ ਗੁਰਸਿੱਖ ਆਪ ਜੀ ਨੂੰ ਬੇਨਤੀਆਂ ਕਰਕੇ ਪਰਮਾਰਥ ਦੇ ਰਸਤੇ ਦੀਆਂ ਉਕਤੀਆਂ ਜੁਗਤੀਆਂ ਉਹ ਆਨੰਦਮਈ ਅਵਸਥਾ ਵਾਸਤੇ ਬੇਨਤੀਆਂ ਕਰਦੇ ਰਹਿੰਦੇ ਨੇ, ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰੋ। ਉਸ ਪਰਮਾਰਥ ਦੇ ਮਾਰਗ ਦੀ ਬੋਧ ਗਿਆਨ ਸਾਨੂੰ ਵੀ ਬਖਸ਼ੋ। ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣੀ ਹੈ, ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ, ਦੁਖਨਿਵਾਰਨ ਸਾਹਿਬ ਰੋਜ਼ ਕਥਾ ਹੁੰਦੀ ਹੈ, ਹੋਰ ਵੀ ਜਿੱਥੇ ਵੀ ਗੁਰੂ ਕੇ ਸਥਾਨ ਨੇ ਉੱਥੇ ਸਵੇਰੇ ਗੁਰਬਾਣੀ ਦੀ ਕਥਾ ਹੁੰਦੀ, ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ। ਦੋ ਚੀਜ਼ਾਂ ਦਾ ਸੁਮੇਲ ਹੈ, ਜਿਵੇਂ ਸਰੀਰ ਤੇ ਆਤਮਾ ਦਾ ਸੁਮੇਲ ਹੈ, ਇਸ ਤਰ੍ਹਾਂ ਇਤਿਹਾਸ ਦਾ ਤੇ ਬਾਣੀ ਦਾ। ਜਿਹੜਾ ਪੰਥ ਹੈ ਉਹ ਸਰੀਰ ਹੈ, ਖਾਲਸੇ ਦਾ ਇਤਿਹਾਸ ਸਰੀਰ ਹੈ ਤੇ ਜਿਹੜੀ ਬਾਣੀ ਆਤਮਾ ਹੈ। ਜਿਹਦਾ ਸਰੀਰ ਵੀ ਬਲਵਾਨ ਹੋਵੇ ਤੇ ਆਤਮਾ ਵੀ ਬਲਵਾਨ ਹੋਵੇ, ਕੌਣ ਹੈ ਦੁਨੀਆ ਚ ਜਿਹੜਾ ਉਹਨੂੰ ਸਰ ਕਰ ਸਕਦਾ? ਇਤਿਹਾਸ ਦੀ ਕਥਾ ਤੇ ਸਵੇਰੇ ਬਾਣੀ ਦੀ। ਆਤਮ ਗਿਆਨ ਬਾਣੀ ਚੋਂ ਮਿਲਦਾ ਤੇ ਇਤਿਹਾਸ ਦਾ ਬੋਧ ਆਪਾਂ ਨੂੰ ਕਥਾ ਸੁਣ ਕੇ ਹੁੰਦਾ। ਮਾਤਾ ਜੀਤੋ ਜੀ ਨੂੰ ਉਪਦੇਸ਼ ਕਰਦਿਆਂ ਕਲਗੀਧਰ ਪਾਤਸ਼ਾਹ ਨੇ ਕਈ ਇਤਿਹਾਸ ਕਥਾ ਦੇ ਆਉਂਦੇ ਨੇ, ਉਪਦੇਸ਼ ਦਿੰਦੇ ਆ, ਜਿਵੇਂ ਉਹਨਾਂ ਨੂੰ ਦੱਸਦੇ ਨੇ। ਬੈਖੜੀ ਬਾਣੀ ਤੋਂ ਸ਼ੁਰੂ ਕਰਦੇ, ਬੈਖੜੀ ਬਾਣੀ ਜਿਹੜੀ ਆਪਾਂ ਬੋਲ ਕੇ ਬਾਣੀ ਪੜ੍ਹਦੇ ਹਾਂ ਜਾਂ ਬੋਲ ਕੇ ਸਿਮਰਨ ਕਰਦੇ, ਇਹਨੂੰ ਬੈਖੜੀ ਬਾਣੀ ਲਿਖਿਆ। ਅੱਗੇ ਫਿਰ ਇਹਨੂੰ ਜਾਪ ਵੀ ਆਖਿਆ, ਬੋਲ ਕੇ ਵਾਹਿਗੁਰੂ ਵਾਹਿਗੁਰੂ ਕਰਦਾ, ਸਿਮਰਨ ਕਰਦਾ, ਮੂਲ ਮੰਤਰ ਗੁਰਬਾਣੀ ਦਾ ਪਾਠ, ਇਹਨੂੰ ਜਾਪ। ਜਿੱਥੇ ਬੁੱਲ ਤੇ ਜ਼ਬਾਨ ਨਾ ਹਿੱਲਣ ਉਹਨੂੰ ਅਜੱਪਾ ਕਹਿੰਦੇ ਨੇ। ਅਜੱਪਾ ਜਾਪ ਨਾ ਵਿਸਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਕਿ ਜਿਹੜਾ ਬਿਨਾ ਬਿਨ ਜੇ ਬਾਜੋ ਜਪੇ ਹੈ ਆਓ, ਕੋਈ ਜਾਣੇ ਕੈਸਾ ਨਾਉ। ਜਿੱਥੇ ਜ਼ਬਾਨ ਕੰਮ ਨਹੀਂ ਕਰਦੀ, ਹਿਲਦੀ ਨਹੀਂ ਜ਼ਬਾਨ ਤੇ ਬੁੱਲ ਵੀ ਨਹੀਂ ਹਿਲਦੇ, ਉੱਥੇ ਖਿਆਲ ਕਹੋ, ਸੁਰਤ ਕਹੋ, ਮਨ ਕਹਿ ਲਓ, ਚਿੱਤ ਕਹਿ ਲਓ, ਇਹ ਇੱਕੋ ਹੀ ਚੀਜ਼ ਹੈ। ਕਈ ਕਹਿੰਦੇ ਨੇ ਖਿਆਲ ਨਹੀਂ ਲੱਗਦਾ, ਕਈ ਕਹਿੰਦੇ ਨੇ ਮਨ ਨਹੀਂ ਲੱਗਦਾ, ਕਈ ਕਹਿੰਦੇ ਨੇ ਸੁਰਤ ਨਹੀਂ ਟਿਕਦੀ, ਇਹ ਚੀਜ਼ ਇੱਕੋ ਹੀ। ਪਾਣੀ ਕਹਿ ਲਓ, ਵਾਟਰ ਕਹਿ ਲਓ, ਉਬ ਕਹੀ ਜਾਓ, ਆਪ ਕਹੀ ਜਾਓ, ਭਾਵੇਂ ਤਰਬੂਜ ਕਹਿ ਦਿਓ, ਮਤੀਰਾ ਕਹਿ ਦਿਓ, ਦੁਹਾਣਾ ਕਹਿ ਦਿਓ, ਇੱਕੋ ਹੀ ਚੀਜ਼ ਹੁੰਦੀ ਹੈ। ਇਸ ਤਰ੍ਹਾਂ ਉਸੇ ਨੂੰ ਮਨ ਕਹਿੰਦੇ ਨੇ, ਉਹਨੂੰ ਖਿਆਲ ਕਹਿੰਦੇ ਨੇ। ਸੰਕਲਪੋ ਵਿਕਲਪੋ ਹੀ ਮਨਾ, ਇਹਦਾ ਨਾਮ ਮਨ ਹੈ, ਸੰਕਲਪ ਵਿਕਲਪ। ਇਸ ਕਰਕੇ ਜਿੱਥੇ ਖਿਆਲ ਕੰਮ ਕਰਦਾ ਹੈ, ਸੁਰਤ ਕੰਮ ਕਰਦੀ ਹੈ, ਉੱਥੇ ਫਿਰ ਉਹਨੂੰ ਪਰਾ ਬਾਣੀ ਕਹਿੰਦੇ ਨੇ। ਅੱਗੇ ਪਸੰਤੀ ਬਾਣੀ, ਇਹ ਸਤਿਗੁਰ ਮਹਾਰਾਜ ਦੱਸਦੇ ਆ ਉਹਨਾਂ ਨੂੰ ਸਿਮਰਨ ਕਰਨ ਦੀਆਂ ਜੁਗਤੀਆਂ ਉਕਤੀਆਂ ਢੰਗ ਤਰੀਕ ਤੇ ਅਭਿਆਸ ਕਰਾਉਂਦੇ ਨੇ ਆਪ ਸਤਿਗੁਰ ਮਹਾਰਾਜ ਉਹਨਾਂ। ਉਹ ਅਭਿਆਸ ਕਰਦਿਆਂ ਕਰਦਿਆਂ ਬੜੀ ਉੱਚੀ ਅਵਸਥਾ ਹੋ ਗਈ ਮਾਤਾ ਜੀ ਦੀ। ਇੱਕ ਦਿਨ ਸਿਮਰਨ ਚ ਬੈਠਿਆਂ ਬੈਠਿਆਂ ਆਉਣ ਵਾਲਾ ਸਮਾਂ ਵਿਚਾਰਨ ਲੱਗ ਗਏ, ਦੇਖਦਿਆਂ ਦੇਖਦਿਆਂ ਕਿ ਆਨੰਦਪੁਰੀ ਦਾ ਛੱਡਣਾ, ਪਰਿਵਾਰ ਵਿਛੜ ਜਾਣਾ, ਵੱਡੇ ਲਾਲ ਗੜੀ ਚ ਚਮਕੌਰ ਸ਼ਹੀਦ ਹੋਣੇ, ਛੋਟਿਆਂ ਨੂੰ ਨੀਹਾਂ ਚ ਚਿਣਦਿਆਂ ਦੇਖਿਆ, ਜੋ ਬਰੇ ਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜਿਹੜੇ ਸਿਮਰਨ ਕਰਦਿਆਂ ਕਰਦਿਆਂ ਅੰਤਰਮੁਖਤਾ, ਮਨ ਦੀ ਇਕਾਗਰਤਾ ਹੋ ਜਾਂਦੀ ਹੈ, ਬੀਤ ਗਿਆ ਸਮਾਂ ਸਾਰੇ ਜਾਣਦੇ ਨੇ, ਵਰਤਮਾਨ ਦਾ ਵੀ ਪਤਾ ਹੈ, ਔਰ ਆਉਣ ਵਾਲੇ ਸਮੇਂ ਦੇ ਸਾਰੇ ਬਚਨ ਰਿਸ਼ੀਆਂ ਮੁਨੀਆਂ ਗੁਰੂਆਂ ਨੇ ਗ੍ਰੰਥਾਂ ਚ ਪਹਿਲੀ ਲਿਖ ਦਿੱਤੇ, ਜਿਹਨੂੰ ਆਪਾਂ ਸਾਇੰਸ ਕਹਿੰਦੇ ਹਾਂ, ਇਹ ਉਹਨਾਂ ਦੇ ਬਚਨਾਂ ਨੂੰ ਭਾਲ ਰਹੇ ਨੇ, ਢੂੰਡਦੇ ਨੇ, ਉਹਨਾਂ ਦੀ ਖੋਜ ਕਰ ਰਹੇ ਨੇ। ਤੇ ਪਹਿਲਾਂ ਕਹਿੰਦੇ ਸੀ ਹੈ ਨਹੀਂ, ਹੁਣ ਕਹਿੰਦੇ ਨੇ ਹਾਂ ਹੈ ਤਾਂ ਠੀਕ ਹੈ। ਪਹਿਲਾਂ ਸਾਇੰਸ ਵਾਲੇ ਕਹਿੰਦੇ ਸੀ ਹੋਰ ਧਰਤੀ ਓ ਕੋਈ ਨਹੀਂ, ਪਰ ਸਾਡਾ ਦਾਤਾ ਪਹਿਲਾਂ ਕਹਿ ਗਿਆ ਅੱਜ ਤੋਂ 600 ਸਾਲ ਪਹਿਲ ਧਰਤੀ ਹੋਰ ਪਰ ਹੈ, ਹੋਰ ਹੋਰ। ਹੁਣ ਇਹ ਵੀ ਕਹਿਣ ਲੱਗ ਪਏ ਨੇ ਹਾਂ ਜੀ ਗੱਲ ਤਾਂ ਠੀਕ ਹੈਗੀ ਹੈ, ਧਰਤੀ ਹੋਰ ਵੀ। ਮਹਾਰਾਜ ਕਹਿੰਦੇ ਤੂੰ ਆਪਣੇ ਆਪ ਦੀ ਖੋਜ ਕਰ, ਸਾਰੇ ਜਿੰਨੇ ਬ੍ਰਹਿਮੰਡ ਨੇ ਤੈਨੂੰ ਇਉਂ ਦਿਸਣ ਲੱਗ ਪੈਣਗੇ ਜਿਵੇਂ ਹੱਥ ਉੱਤੇ ਔਲਾ ਪਿਆ ਦਿੰਦਾ ਹੁੰਦਾ। ਮਾਤਾ ਜੀ ਨੇ ਦੇਖਿਆ ਅੰਤਰ ਧਿਆਨ ਹੋ ਕੇ ਆਉਣ ਵਾਲਾ ਸਮਾਂ, ਜਦੋਂ ਗੜੀ ਚਮਕੌਰ ਛੱਡ ਕੇ ਨੰਗੇ ਪੈਰੀ ਤੁਰੇ ਜਾਂਦਿਆਂ ਦੇਖਿਆ ਸਤਿਗੁਰਾਂ ਨੂੰ, ਨਾ ਕਲਗੀ ਸੀਸ ਤੇ, ਨਾ ਹੱਥ ਤੇ ਬਾਜ, ਨਾ ਸ਼ਾਹੀ ਪੁਸ਼ਾਕ, ਕੰਡੇ ਵੱਜ ਵੱਜ ਕੇ ਜ਼ਖਮ ਹੋਏ ਹੋਏ ਨੇ ਚਰਨਾਂ ਚ। ਇੱਕ ਸਤਿਗੁਰਾਂ ਦੀ ਹਾਲਤ ਦੇਖ ਕੇ ਉਦਾਸ ਚਿੱਤ ਹੋ, ਕਈ ਕਹਿੰਦੇ ਸੁਪਨਾ ਆਇਆ ਸੀ ਮਾਤਾ ਜੀ, ਉਹ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਅੰਮ੍ਰਿਤ ਵੇਲੇ, ਕਿਉਂਕਿ ਜਦੋਂ ਮਹਾਰਾਜ ਦਰਬਾਰ ਚ ਜਾਂਦੇ ਸੀ ਮਾਤਾ ਜੀ ਉਹਨਾਂ ਦੇ ਗਲ ਵਿੱਚ ਪੁਸ਼ਪ ਮਾਲਾ ਫੁੱਲਾਂ ਦੀ ਮਾਲਾ ਪਾਉਂਦੇ ਸੀ, ਉਹਨਾਂ ਦੇ ਚਿੱਤ ਤੇ ਉਦਾਸੀ ਦੇਖ ਕੇ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਤੁਹਾਡੀ ਅਵਸਥਾ ਹੈ ਉੱਥੇ ਹਰਖ ਅਨੰਤ ਸੋਗ ਨੀ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਉੱਥੇ ਤਾਂ ਹੈ ਹੀ ਨਹੀਂ ਇਹ ਗੱਲ, ਉੱਥੇ ਨਾ ਹਰਖ ਹੈ ਨਾ ਸੋਗ ਹੈ, ਨਾ ਖੁਸ਼ੀ ਹੈ ਨਾ ਗਮੀ ਹੈ, ਬੇਗਮ ਪੂਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹੋ ਨਹੀਂ ਤੈ ਠਾਓ, ਨਾ ਤਸਵੀਸ ਖਰਾਜ, ਨਾ ਮਾਲ ਖੌਫ, ਨਾ ਕਤਾ, ਨਾ ਤਰਸ ਜਵਾਲ। ਤੁਸੀਂ ਅੱਜ ਉਦਾਸ ਚਿੱਤ ਕਿਉਂ? ਗਲ ਵਿੱਚ ਪੱਲਾ ਪਾ ਕੇ ਮਾਤਾ ਜੀ ਕਹਿੰਦੇ ਸੱਚਿਆ ਪਾਤਸ਼ਾਹ ਇਹ ਸਾਡਾ ਅਨੁਭਵ ਹੈ ਜਾਂ ਸੱਚ ਹੈ? ਅਸੀਂ ਕੁਛ ਅੱਜ ਸਿਮਰ ਚ ਬੈਠੇ ਹਾਂ, ਧਿਆਨ ਵਿੱਚ ਬੈਠੇ ਹਾਂ, ਆਉਣ ਵਾਲਾ ਸਮਾਂ ਕੁਛ ਦੇਖਿਆ ਦੱਸਿਆ ਸਾਰੀ ਗੱਲ। ਸਤਿਗੁਰ ਮਹਾਰਾਜ ਕਹਿੰਦੇ ਇਹ ਤੁਹਾਡਾ ਜਿਹੜਾ ਆਉਣ ਅਨੁਭਵ ਹੈ, ਦੇਖਿਆ ਤੁਸੀਂ ਆਉਣ ਵਾਲਾ ਸਮਾਂ ਭਵਿੱਖਤ ਹੋਣਾ ਇਸੇ ਤਰ੍ਹਾਂ ਹੀ। ਸੱਚੇ ਪਾਤਸ਼ਾਹ ਆਨੰਦਪੁਰੀ ਛੱਡਣੀ, ਦਾਲ ਸ਼ਹੀਦ ਹੋ ਜਾਣੇ ਤਾਂ ਬਰਦਾਸ਼ਤ ਹੋ ਜਾਏਗਾ, ਪਰ ਆਪਦੇ ਤਨ ਤੇ ਲੀਰਾਂ ਨਮਕਦੀਆਂ ਦੇਖ ਕੇ, ਚਰਨਾਂ ਚ ਜ਼ਖਮ ਦੇਖ ਕੇ ਬਰਦਾਸ਼ਤ ਨਹੀਂ ਹੋਣਾ, ਇਹ ਬਰਦਾਸ਼ਤ ਨਹੀਂ ਹੋਣਾ। ਭਾਵੇਂ ਸਰੀਰਕ ਸੰਬੰਧ ਹੈ ਪਰ ਭਾਵਨਾ ਪਰਮੇਸ਼ਰ ਵਾਲੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤਾਂ ਇਸੇ ਤਰ੍ਹਾਂ ਹੀ ਹੋਣਾ, ਇਹ ਰੱਤੀ ਭਰ ਵੀ ਅੱਗੇ ਪਿੱਛੇ ਨਹੀਂ ਹੋ ਸਕਦਾ, ਟਾਲਿਆ ਨਹੀਂ ਜਾ ਸਕਦਾ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਮੇਰੇ ਮਿੱਤਰ ਨੇ ਜਿਵੇਂ ਕਰਨਾ ਸਾਨੂੰ ਮਨਜ਼ੂਰ ਹੈ, ਦਖਲਬਾਜ਼ੀ ਨਹੀਂ ਕਰਨੀ, ਇਸੇ ਤਰ੍ਹਾਂ ਹੀ ਹੋਣਾ। ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ ਫਿਰ ਸਾਨੂੰ ਪਰਲੋਕ ਜਾਣ ਦੀ ਆਗਿਆ ਦੇ। ਸਤਿਗੁਰੂ ਮਹਾਰਾਜ ਕਹਿੰਦੇ ਹੁਣ ਤਾਂ ਤੁਹਾਡੇ ਹੱਥ ਵਸ ਦੀ ਗੱਲ ਹੈ, ਗੁਰਮੁਖ ਆਵੇ ਜਾਏ ਨਸੰਗ, ਹੁਣ ਤਾਂ ਜੰਮਣਾ ਮਰਨਾ ਮੁੱਕ ਗਿਆ। ਬਾਬਾ ਫਤਿਹ ਸਿੰਘ ਜੀ 2 ਸਾਲ ਦੇ ਨੇ, ਛੋਟੇ ਸਾਹਿਬਜ਼ਾਦੇ ਸਾਹਿਬ, ਵੱਡਾ ਸਾਹਿਬਜ਼ਾਦਾ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਪੈਦਾ ਹੋਇਆ, ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ। ਜਿੱਦਣ ਭੰਗਾਣੀ ਦਾ ਯੁੱਧ ਫਤਿਹ ਹੋਇਆ ਉਦਣ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ। ਇੱਧਰ ਜੰਗ ਦੀਆਂ ਵਧਾਈਆਂ ਮਿਲ ਰਹੀਆਂ ਨੇ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਜੰਗ ਫਤਿਹ ਹੋਈ ਹੈ। ਸਤਿਗੁਰ ਮਹਾਰਾਜ ਕਹਿੰਦੇ ਸਾਡੀ ਕਿਰਪਾ ਨਾਲ ਨਹੀਂ, ਕਿਰਪਾ ਕਾਲ ਪੁਰਖ ਦੀ ਹੋਈ ਹੈ ਤੇ ਖਾਲਸੇ ਦੀ ਫਤਿਹ ਹੋਈ। ਖਾਲਸੇ ਦੀ ਫਤਿਹ ਹੋਈ ਤੇ ਕਿਰਪਾ ਕਾਲ ਪੁਰਖ ਨੇ ਕੀਤੀ ਹੈ। ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ।
भाई जीत मेरी कृपा काल भाई जीत मेरी कृपा काल केरी
ਸਿੰਘ ਰੱਖਿਆ ਨਾ ਜਿੱਤੇ ਜਾਣ ਵਾਲ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਪੈਦਾ ਹੋਇਆ ਬਾਕੀ ਤਿੰਨ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਪੈਦਾ ਹੋਏ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਖਾਲਸਾ ਪਾਇਆ ਆਪਾਂ ਮਾਤਾ ਸਾਹਿਬ ਕੌਰ ਦੇ ਪੁੱਤਰ ਹਾਂ ਅੰਮ੍ਰਿਤਧਾਰੀ ਜਿਹੜੇ ਖਾਲਸਾ ਮਾਈ ਭਾਈ ਇਹ ਮਾਤਾ ਸਾਹਿਬ ਕੌਰ ਨੂੰ ਬਖਸ਼ੇ ਦਾਤ ਦੋ ਸਾਲ ਦੇ ਨੇ ਬਾਬਾ ਫਤਿਹ ਸਿੰਘ ਜੀ ਆਗਿਆ ਕਲਗੀਧਰ ਪਾਤਸ਼ਾਹ ਤੋਂ ਲੈ ਕੇ ਤੇ ਬਾਬਾ ਫਤਿਹ ਸਿੰਘ ਜੀ ਨੂੰ ਚੁੱਕਿਆ ਹੋਇਆ ਮਾਤਾ ਜੀਤੋ ਜੀ ਨੇ ਆ ਕੇ ਮਾਤਾ ਗੁਜਰ ਕੌਰ ਦੀ ਗੋਦ ਵਿੱਚ ਬਾਬਾ ਫਤਿਹ ਸਿੰਘ ਜੀ ਨੂੰ ਰੱਖ ਉਹਨਾਂ ਦੀ ਗੋਦ ਵਿੱਚ ਪਾ ਕੇ ਮਾਤਾ ਦੇ ਚਰਨਾਂ ਤੇ ਮੱਥਾ ਟੇਕਿਆ ਮਾਤਾ ਜੀਤੋ ਨੇ ਮਾਂ ਮੈਂ ਖਿਮਾ ਮੰਗਦੀ ਹਾਂ ਤੇਰੇ ਮੈਂ ਤੇਰੀ ਸੇਵਾ ਕਰਨੀ ਸੀ ਮੇਰਾ ਫਰਜ਼ ਬਣਨਾ ਪਰ ਮੈਨੂੰ ਆਗਿਆ ਮਿਲ ਗਈ ਕਲਗੀਧਰ ਪਾਤਸ਼ਾਹ ਤੋਂ ਹੁਣ ਬਾਬਾ ਫਤਿਹ ਸਿੰਘ ਦੀ ਪਰਵਰਿਸ਼ ਤੁਸੀਂ ਕਰਨੀ ਤੁਸੀਂ ਪਾਲਣਾ ਸਾਨੂੰ ਜਾਣ ਦੀ ਆਗਿਆ ਮਿਲ ਗਈ ਸੱਚ ਮਾਤਾ ਜੀ ਨੇ ਉਹਨਾਂ ਦੀ ਬੇਨਤੀ ਅੱਗੇ ਸਿਰ ਝੁਕਾ ਦਿੱਤਾ ਜੇ ਤੈਨੂੰ ਆਗਿਆ ਮਿਲ ਗਈ ਫਿਰ ਅਸੀਂ ਕੁਛ ਨਹੀਂ ਕਹਿ ਸਕਦੇ ਬਾਬਾ ਫਤਿਹ ਸਿੰਘ ਆਪਣੀ ਦਾਦੀ ਦੀ ਗੋਦ ਵਿੱਚ ਪਲੇ ਨੇ ਮਾਤਾ ਗੁਜਰ ਕੌਰ ਦੀ ਗੋਦ ਵਿੱਚ ਇਹ ਉਸ ਦਾਦੀ ਨੂੰ ਪਤਾ ਹੋਣਾ ਜਿਹਨੇ ਆਪਣਾ ਪੋਤਰਾ ਪਾਲਿਆ ਹੋਣਾ ਮਾਂ ਮਿੱਟਰ ਪੁੱਤਰ ਜਿਹਨੂੰ ਆਪਣਾ ਪੋਤਰਾ ਪਾਲਣਾ ਪਿਆ ਹੋਣਾ ਉਸ ਮਾਂ ਨੂੰ ਜ਼ਰੂਰ ਪਤਾ ਹੋਣਾ ਇਸ ਗੱਲ ਨੂੰ ਇੱਧਰ ਉਹ ਸਮਾਂ ਆ ਗਿਆ ਕਈ ਮਹੀਨਿਆਂ ਤੋਂ ਆਨੰਦਪੁਰੀ ਨੂੰ ਘੇਰਾ ਪਿਆ ਹੋਇਆ ਪੋਹ ਦੀ ਕਹਿਰ ਦੀ ਸਰਦੀ ਠੱਕਾ ਵੀ ਚੱਲਦਾ ਹੈ ਅੰਗ ਵੀ ਨੀਲੇ ਹੁੰਦੇ ਨੇ ਜਦੋਂ ਆਨੰਦਪੁਰੀ ਛੱਡਣੀ ਪਈ ਸਤਿਗੁਰੂ ਮਹਾਰਾਜ ਜਦੋਂ ਆਨੰਦਪੁਰੀ ਛੱਡੀ ਪਰ ਇਹ ਬਚਨ ਸਤਿਗੁਰਾਂ ਨੇ 5 ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਆਪਣੀ ਮਾਤਾ ਗੁਜਰੀ ਜੀ ਨਾਲ ਕੀਤਾ ਸੀ। ਪਟਨਾ ਸਾਹਿਬ, ਪਟਨੇ ਸਾਹਿਬ ਦੀਆਂ ਗਲੀਆਂ ਵਿੱਚ ਖੇਡਦੇ ਸੀ ਕਲਗੀਧਰ ਪਾਤਸ਼ਾਹ। ਧੰਨ ਸੀ ਉਹ ਗਲੀਆਂ ਪਟਨਾ ਸਾਹਿਬ ਦੀਆਂ ਜਿਹਦੇ ਵਿੱਚ ਗੋਬਿੰਦ ਰਾਏ ਬਚਪਨ ਵਿੱਚ ਆਪਣੇ ਹਮਜੋਲੀਆਂ ਨਾਲ ਖੇਡਦੇ ਰਹੇ ਤੇ ਖੇਡਦੇ ਗੰਗਾ ਦੇ ਕਿਨਾਰੇ ਚਲੇ ਜਾਂਦੇ ਜਿੱਥੇ ਸ਼ਿਵ ਦੱਤ ਪੰਡਿਤ ਦਾ ਵੀ ਭਰਮ ਕੱਢਿਆ ਸੀ। ਉਹ ਕਹਿੰਦੇ ਸੀ, ਲੋਕੀ ਕਹਿੰਦੇ ਨੇ ਗੋਬਿੰਦ ਰਾਏ ਕਲਗੀ ਪਰਮੇਸ਼ਰ ਦਾ ਅਵਤਾਰ ਹੈ, ਪਰ ਮੈਂ ਤਾਂ ਮੰਨਾਂਗਾ ਜੇ ਮੈਨੂੰ ਪਰਮੇਸ਼ਰ ਦੇ ਰੂਪ ਵਿੱਚ ਦਰਸ਼ਨ ਦੇਣ। ਚੰਗਾ ਸੀ, ਭਜਨੀਕ ਸੀ, ਬੰਦਗੀ ਕਰਨ ਵਾਲਾ ਸੀ, ਕਰਮ ਕਾਂਡ ਵੀ ਰੱਖਦਾ ਸੀ। ਪਟਨੇ ਵਿੱਚ ਇਹਦਾ ਸਤਿਕਾਰ ਸੀ ਸ਼ਿਵ ਦੱਤ ਪੰਡਿਤ ਦਾ। ਬੱਚਿਆਂ ਨਾਲ ਖੇਡਦੇ ਖੇਡਦੇ ਜਾ ਕੇ ਇਹਦੀਆਂ ਅੱਖਾਂ ਆਪਣੇ ਹਸਤ ਕਮਲਾਂ ਨਾਲ ਦੱਬ ਲਈਆਂ ਤੇ ਆਖਿਆ, ਝਾਕ ਪੰਡਿਤ ਜੀ। ਜਦ ਮੁੜ ਕੇ ਪਿੱਛੇ ਦੇਖੇ, ਚਰਨਾਂ ਤੇ ਢਹਿ ਪਏ। ਇਹਨੇ ਵੀ ਪ੍ਰਚਾਰ ਕੀਤਾ ਪਟਨੇ ਚ ਬਹੁਤ ਕਿ ਪਟਨੇ ਵਿੱਚ ਪਰਮੇਸ਼ਰ ਆਪ ਬਾਲਕ ਰੂਪ ਚ ਆਏ ਹੋਏ ਨੇ, ਗੋਬਿੰਦ ਰਾਏ ਦੇ ਰੂਪ। ਦੂਸਰ ਹੋਏ ਤਾਂ ਸੋਝੀ ਪਾਏ ਸੀ। ਇਹਨੇ ਜਾ ਕੇ ਫਤਿਹ ਚੰਦ ਦੀ ਰਾਣੀ, ਫਤਿਹ ਚੰਦ ਦੀ ਗੋਦ ਸੀ ਮੈਣੀ, ਰਾਣੀ ਦਾ ਨਾਂ ਤਾਂ ਕੁਸ਼ਲਿਆ ਸੀ। ਵੈਸੇ ਰਾਣੀ ਮੈਣੀ ਕਹਿੰਦੇ ਨੇ, ਰਾਜੇ ਦੀ ਗੋਤ ਮੈਣੀ ਸੀ, ਉਹਨੂੰ ਲਗਨ ਲਾਈ ਸੀ ਜਾ ਕੇ। ਇੱਕ ਦਿਨ ਮਹਾਰਾਜ ਗੰਗਾ ਦੇ ਕਿਨਾਰੇ ਖੇਡਦਿਆਂ ਸਤਿਗੁਰੂ ਦੇ ਹਸਤ ਕਮਲਾਂ ਵਿੱਚ ਮਾਤਾ ਜੀ ਨੇ ਬੜੇ ਕੀਮਤੀ ਕੰਗਣ ਬਣਾ ਕੇ ਪਾਏ ਸੀ। ਇਹ ਰਿਵਾਜ ਹੈ ਸਾਡੇ ਦੇਸ਼ ਵਿੱਚ, ਹੁਣ ਵੀ ਹੈ, ਪੁਰਾਣਾ ਹੈ। ਜਿਹਦੇ ਘਰ ਪੁੱਤਰ ਪੈਦਾ ਹੋਵੇ, ਲੋਕ ਅਕਸਰ ਉਹਦੇ ਹੱਥਾਂ ਪੈਰਾਂ 'ਚ ਗਹਿਣੇ ਬਣਾ ਕੇ ਪਾਉਂਦੇ ਨੇ। ਜਿਨ੍ਹਾਂ ਵਿੱਚ ਨਹੀਂ ਪਹੁੰਚ ਉਹ ਚਾਂਦੀ ਦੇ ਪਾ ਦਿੰਦੇ, ਸਟੀਲ ਦੇ ਵੀ ਪਾ ਦਿੰਦੇ ਨੇ ਵਿਚਾਰੇ ਕਈ ਮਾਤੜ, ਅਤੇ ਜਿਨ੍ਹਾਂ ਉੱਤੇ ਵਾਹਵਾ ਹੀ ਕਿਰਪਾ ਉਹ ਸੋਨੇ ਦੇ ਪਾ ਦਿੰਦੇ ਨੇ। ਪਾਉਂਦੇ ਜ਼ਰੂਰ ਨੇ, ਪਰ ਕਿਨ੍ਹਾਂ ਦੇ ਜੇ ਲੜਕਾ ਪੈਦਾ ਹੋ। ਸ਼ਾਇਦ ਲੜਕੀਆਂ ਨੂੰ ਤਾਂ ਨਹੀਂ ਪਾਉਂਦੇ ਹੋਣ, ਵੀ ਇਹਨਾਂ ਨੂੰ ਵੱਡੇ ਹੋ ਕੇ ਪਾ ਦਿਆਂਗੇ, ਜਾਂ ਪਹਿਲਾਂ ਹੀ ਕੀਰਤਨ ਸੁਲਾ ਪੜ੍ਹ ਦਿਆਂਗੇ, ਇਹਨਾਂ ਨੂੰ ਗਹਿਣੇ ਦੀ ਕੀ ਲੋੜ। ਦੇਖੋ, ਜਿਹੜੇ ਧਰਮ ਦਾ ਇਹ ਸੂਲ ਸੀ ਕਿ ਜਿਹੜਾ ਲੜਕੀ ਦੀ ਕੰਨਿਆਂ ਦੀ ਹੱਤਿਆ ਕਰੇਗਾ, ਉਹ ਸਿੱਖ ਧਰਮ ਵਿੱਚ ਉਹਨੂੰ ਬੇਦਖਲ ਕੀਤਾ ਜਾਏ, ਅਤੇ ਸਭ ਤੋਂ ਭਰੂਣ ਹੱਤਿਆ ਆਪਣੇ ਧਰਮ ਵਿੱਚ ਜ਼ਿਆਦਾ ਹੁੰਦੀ, ਸਭ ਤੋਂ ਜ਼ਿਆਦਾ। ਜਿਨ੍ਹਾਂ ਦਾ ਸੂਲ 300 ਸਾਲ ਪਹਿਲਾਂ ਬਣਿਆ, ਨੜੀ ਮਾਰ ਕੁੜੀ ਮਾਰ ਨਾਲ ਮੇਰਾ ਖਾਲਸਾ ਵਰਤੇਗਾ ਨਹੀਂ। ਜਿਹੜਾ ਕੰਨਿਆਂ ਦਾ ਕਤਲ ਕਰੇਗਾ, ਉਹ ਸਿੱਖ ਧਰਮ ਵਿੱਚੋਂ ਖਾਰਜ ਕੀਤਾ ਜਾਏ, ਉਹਦੇ ਨਾਲ ਗੁਰਸਿੱਖ ਵਰਤੋਂ ਭਾਜੀ ਨਹੀਂ ਕਰੇ। ਪਰ ਹੁਣ ਕਿਹੜੇ ਘਰ ਨਾਲ ਨਹੀਂ ਵਰਤੋਂ ਕਰੋਗੇ, ਤਾਂ ਘਰ ਘਰ ਵਿੱਚ ਹੀ ਕਤਲ ਹੋਏ ਹੋਏ। ਇੱਕ ਇਲਾਕੇ ਚੌੜ ਲੱਗ ਗਈ, ਬਾਰਿਸ਼ ਨਾ ਪਵੇ, ਉਸ ਇਲਾਕੇ ਦਾ ਰਾਜਾ ਜੋਸ਼ੀ ਕੋਲ ਜਾ ਕੇ ਕਹਿੰਦਾ, ਜੋਸ਼ੀ ਜੀ, ਬਾਰਿਸ਼ ਪੈ ਸਕਦੀ ਹੈ ਕਿਸੇ ਤਰੀਕੇ ਨਾਲ? ਉਹ ਕਹਿੰਦਾ, ਪੈ ਤਾਂ ਸਕਦੀ ਜੇ ਇਸ ਤਰ੍ਹਾਂ ਦਾਨ ਪੁੰਨ ਕਰੋ, ਪਰ ਜਿਹੜਾ ਉਸ ਬਾਰਿਸ਼ ਦਾ ਮੀਂਹ ਪਾਣੀ ਪੀਵੇਗਾ ਉਹ ਪਾਗਲ ਹੋ ਜਾਵੇਗਾ। ਰਾਜਾ ਵਜ਼ੀਰ ਨੂੰ ਪੁੱਛਦਾ, ਵਜ਼ੀਰ ਸਾਹਿਬ ਹੁਣ ਕੀ ਕਰੀਏ? ਵਜ਼ੀਰ ਕਹਿੰਦਾ, ਜੀ ਆਪਾਂ ਦਾਨ ਪੁੰਨ ਕਰੋ, ਬਾਰਿਸ਼ ਪੈ ਜਾਏਗੀ, ਲੋਕੀ ਪਾਣੀ ਪੀ ਲੈਣਗੇ, ਆਪਾਂ ਨਾ ਪੀਵਾਂਗੇ। ਖੈਰ, ਦਾਨ ਪੁੰਨ ਕੀਤਾ, ਬਾਰਿਸ਼ ਪੈ ਗਈ, ਜਿਹੜਾ ਪਾਣੀ ਪੀਏ ਪਾਗਲ ਹੋ ਜਾ, ਸਾਰੀ ਪਰਜਾ ਹੀ ਪਾਗਲ ਹੋ ਗਈ। ਹੁਣ ਪਾਗਲ ਬੰਦੇ ਨੂੰ ਸਿਆਣਾ ਬੰਦਾ ਪਾਗਲ ਲੱਗਦਾ ਹੁੰਦਾ। ਤੁਸੀਂ ਕਿਸੇ ਕਮਲੇ ਦੇ ਦੁਆਲੇ ਇਕੱਠੇ ਹੋ ਕੇ ਸਮਝਾਉਣ ਲੱਗੋ, ਰੌਲਾ ਪਾਉਣ ਲੱਗ ਜਾਂਦਾ। ਕਿਉਂ? ਉਹ ਕਹਿੰਦੇ, ਕਮਲੇ ਨੇ ਮੇਰੀ ਗੱਲ ਨਹੀਂ ਸੁਣਦੇ, ਕਮਲਾ ਦੂਜਿਆਂ ਨੂੰ ਕਮਲਾ ਸਮਝਦਾ ਹੁੰਦਾ, ਸਿਆਣੇ ਬੰਦੇ ਉਹਨੂੰ ਕਮਲੇ ਲੱਗਦੇ ਨੇ। ਉਹ ਸਾਰੀ ਪਰਜਾ ਕਹਿੰਦੀ, ਆਪਣਾ ਰਾਜਾ ਤੇ ਵਜ਼ੀਰ ਕਮਲਾ ਹੋ ਗਿਆ ਪਾਗਲ, ਚਲੋ ਉਹਨਾਂ ਨੂੰ ਇੱਟੇ ਮਾਰ ਮਾਰ ਕੇ ਮਾਰ ਦੀਏ ਦੋਵਾਂ ਜਣਿਆਂ ਨੂੰ। ਸਾਰੀ ਪਰਜਾ ਪੱਥਰ ਚੱਕੀ ਆਉਂਦੀ। ਰਾਜਾ ਕਹਿੰਦਾ ਵਜ਼ੀਰ ਸਾਹਿਬ ਹੋਣਾ ਸਾਰੀ ਪਰਜਾ ਆਪਾਂ ਨੂੰ ਪਾਗਲ ਸਮਝਦੀ ਹੈ। ਵਜ਼ੀਰ ਕਹਿੰਦਾ ਰਾਜਾ ਸਾਹਿਬ ਹੁਣ ਕੀ ਆਪਾਂ ਵੀ ਪਾਣੀ ਪੀ ਲੈਂਦੇ ਹਾਂ, ਵਿੱਚ ਹੀ ਰਲ ਜਾਂਦੇ, ਹੁਣ ਕੌਣ ਕਿਸ ਨੂੰ ਛੇਕੇਗਾ, ਕੌਣ ਕਿਸ ਨਾਲ ਵਰਤੋਂ ਭਾਜੀ ਬੰਦ ਕਰੇਗਾ, ਤਾਂ ਪਾਣੀ ਸਾਰੇ ਨੇ ਕੋਈ ਪੀ ਲਿਆ। ਕੋਈ ਕਹਿੰਦਾ ਇਹਦੇ ਘਰ ਨਾ ਜਾਇਆ ਜੇ, ਬੇਮਰਿਆਦੇ ਹੋ ਜਾਓਗੇ, ਛੇਕੇ ਜਾਓਗੇ। ਅੰਮ੍ਰਿਤਧਾਰੀ ਵੀ ਪੀ ਜਾਂਦੇ ਨੇ, ਦੂਜੇ ਵੀ ਪੀ ਜਾਂਦੇ ਨੇ, ਤੇ ਪੰਜ ਪਿਆਰੇ ਕਹਿੰਦੇ ਨੇ ਨੜੀ ਮਾਰ ਕੁੜੀ ਮਾਰ ਨਾਲ ਮੇਰਾ ਖਾਲਸਾ ਨਹੀਂ ਵਰਤੇਗਾ। ਕਹਿੰਦੇ ਨੇ ਪੰਜ ਪਿਆਰੇ ਜਿਦਨ ਅੰਮ੍ਰਿਤ ਛਕਾਉਂਦੇ, ਫਿਰ ਆਪਣੇ ਚ ਰਹਿਤ ਬਣ ਕੌਣ ਹੈ, ਆਪਾਂ ਤਾਂ ਵਰਤ ਰਹੇ ਹਾਂ ਉਹਨਾਂ ਨਾਲ, ਦਾਅਵੇਦਾਰ ਤਾਂ ਆਪਾਂ ਵੀ ਨਹੀਂ ਹੋ ਸਕਦੇ ਵੀ ਅਸੀਂ ਪਰਪਾਕਾਂ, ਕਿਉਂਕਿ ਆਪਾਂ ਨੂੰ ਤਾਂ ਪਤਾ ਹੈ ਵੀ ਇਹਨਾਂ ਨੇ ਕਰਿਆ ਹੋਇਆ ਕੰਮ। ਫਿਰ ਉਸ ਧਰਤੀ ਤੇ ਸਭ ਤੋਂ ਜ਼ਿਆਦਾ ਹੱਤਿਆ ਹੋ ਰਹੀ ਕੰਨਿਆਂ ਦੀ, ਜਿੱਥੇ ਸਤਿਗੁਰਾਂ ਨੇ ਥਾਂ ਥਾਂ ਤੇ ਵਿਚਰ ਕੇ ਉਪਦੇਸ਼ ਦਿੱਤਾ, ਆਪਾਂ ਭੁੱਲ ਚੁੱਕੇ ਹਾਂ। ਇਸ ਕਰਕੇ ਜਿਹੜਾ ਜੀਵ ਪੈਦਾ ਹੁੰਦਾ ਉਹ ਆਪਣੇ ਕਰਮ ਲੈ ਕੇ ਪੈਦਾ ਹੁੰਦਾ। ਜਿਹੜੀ ਕੱਲ ਕਿਸੇ ਦੇ ਘਰ ਧੀ ਬਣ ਕੇ ਜੰਮੀ ਸੀ, ਅੱਜ ਉਹ ਧੀ ਦੀ ਹਥਿਆਰੀ ਖੁਦ ਆਪ ਬਣੀ ਹੈ ਕਿ ਮੈਂ ਧੀ ਜੰਮੀ ਸੀ ਪਰ ਇਸ ਧਰਤੀ ਤੇ ਹੁਣ ਧੀ ਨਹੀਂ ਜੰਮੇਗੀ। ਜੇ ਤੈਨੂੰ ਰੱਬ ਨੇ ਰੋਜੀ ਦਿੱਤੀ ਹੈ ਤੇ ਤੇਰੇ ਕੁੱਖੋਂ ਪੈਦਾ ਹੋਣ ਵਾਲੀ ਧੀ ਨੂੰ ਵੀ ਰੱਬ ਰੋਟੀ ਦੇਗਾ, ਤੂੰ ਹਥਿਆਰੀ ਕਿਉਂ ਬਣੀ? ਤੂੰ ਵੀ ਤਾਂ ਧੀ ਸੀ ਕੱਲ ਕਿਸੇ ਦੇ ਘਰ। ਜਿਹੜੀ ਕੱਲ ਧੀ ਬਣ ਕੇ ਜੰਮੀ ਸੀ ਉਹਨੇ ਵੀ ਪਰਨ ਕਰ ਲਿਆ, ਹੁਣ ਧਰਤੀ ਤੇ ਧੀ ਨਹੀਂ ਪੈਦਾ ਹੋਏਗੀ ਮੇਰੇ ਤੋਂ ਬਾਅਦ। ਇਸ ਕਰਕੇ ਜਿਹੜਾ ਜੀਵ ਪੈਦਾ ਹੁੰਦਾ ਆਪਣੇ ਕਰਮ, ਪਹਿਲੋ ਦਿੱਤਾ ਰਿਜਕ ਸੰਭਾਹਾ, ਪਿੱਛੋ ਦਿੱਤਾ ਜੰਤ ਉਪਾਹਾ। ਸਤਿਗੁਰੂ ਮਹਾਰਾਜ ਕਹਿੰਦੇ ਜੰਤ ਬਾਅਦ ਵਿੱਚ ਪੈਦਾ ਹੁੰਦਾ, ਪਹਿਲਾਂ ਉਹਦੀ ਰੋਜੀ ਬਣਾ ਕੇ, ਰਿਜਕ ਬਣਾ ਕੇ ਫਿਰ ਉਹਨੂੰ ਜਨਮ ਦਿੰਦਾ। ਆਪਾਂ ਨੂੰ ਫਿਕਰ ਲੱਗਿਆ ਕੌਣ ਪਾਲੇਗਾ, ਕੌਣ ਦੇਗਾ, ਕੌਣ ਲਿਆਏਗਾ? ਸਤਿਗੁਰੂ ਮਹਾਰਾਜ ਕਹਿੰਦੇ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਇਹ ਪਾਪ ਨਾ ਕਰੋ। ਉਹ ਕਈ ਲੋਕ ਧੀਆਂ ਨੂੰ ਤਰਸਦੇ ਨੇ, ਉਹਨਾਂ ਦਾ ਘਰ ਧੀਆਂ ਹੀ ਨਹੀਂ ਪੈਦਾ ਹੁੰਦੀਆਂ, ਜਿਨ੍ਹਾਂ ਦਾ ਘਰ ਸੰਤਾਨ ਨਹੀਂ। ਕਹਿੰਦਾ ਉਹ ਪਰਮੇਸ਼ਰ ਸਾਨੂੰ ਕੰਨੇ ਹੀ ਬਖਸ਼ਦੇ, ਤੇ ਜਿਨ੍ਹਾਂ ਦੇ ਘਰ ਪੈਦਾ ਹੁੰਦੀਆਂ ਨੇ, ਆਪਾਂ ਕਹਿੰਦੇ ਸਾਇੰਸ ਦਾ ਯੁੱਗ ਆ ਗਿਆ, ਨਹੀਂ ਨਹੀਂ ਪਾਪ ਦਾ ਯੁੱਗ ਆਇਆ ਹੋਇਆ। ਜਿੰਨੀ ਕਤਲੇਆਮ ਕੰਪਿਊਟਰ ਕਰਾ ਰਿਹਾ ਨਾ ਸਾਇੰਸ, ਇੰਨੀ ਪਹਿਲਾਂ ਕਦੇ ਨਹੀਂ ਹੋਈ। ਜਿੰਨੀ ਹੱਤਿਆ ਪਾਪ ਅੱਜ ਹੋ ਰਿਹਾ, ਤੇ ਬਹੁਤ ਸਾਰੇ ਕੰਨਿਆਂ ਕਰਕੇ ਆਪਣੇ ਲੜਕਿਆਂ ਦਾ ਹੀ ਗਲ ਵੱਢੀ ਜਾਂਦੇ। ਇਹੋ ਜਿਹੀਆਂ ਗੱਲਾਂ ਬੜੀਆਂ ਹੋਈਆਂ ਨੇ, ਪਰ ਸਾਰੀ ਜ਼ਿੰਦਗੀ ਪਛਤਾਉਣ ਤੋਂ ਬਿਨਾਂ ਫਿਰ ਕੁਛ ਨਹੀਂ ਹੱਥ ਲੱਗਦਾ। ਰਹੋ ਵਿਚਾਰ, ਕਲਗੀਧਰ ਪਾਤਸ਼ਾਹ ਦੇ ਵੀ ਹਸਤ ਕਮਲਾਂ ਚ ਬੜੇ ਕੀਮਤੀ ਕੰਗਣ ਬਣਾ ਕੇ ਪਾਏ ਗਏ ਸੀ। ਗੰਗਾ ਦੇ ਕਿਨਾਰੇ ਖੇਡਦਿਆਂ ਸਤਿਗੁਰਾਂ ਦਾ ਇੱਕ ਕੰਗਣ ਗੰਗਾ ਚ ਗਿਰ ਗਿਆ। ਇਹ ਅੱਜ ਕੱਲ ਦੇ ਗੁਰੂਆਂ ਦੀ ਕਥਾ ਨਹੀਂ ਹੈਗੀ, ਨਾ ਕੋ ਪੰਥ, ਨਾ ਕੋ ਗ੍ਰੰਥ, ਨਾ ਕੋ ਅੱਗਾ, ਨਾ ਕੋ ਪਿੱਛਾ। ਚਾਰ ਟੱਪੇ ਉਧਰੋਂ, ਚਾਰ ਉਧਰੋਂ, ਚਲੋ ਜੀ ਹੋ ਗਿਆ ਕਥਾ ਸਤਸੰਗ। ਇਹ ਇਤਿਹਾਸ, ਜਦੋਂ ਪਟਨਾ ਸਾਹਿਬ ਜਾਓਗੇ ਕੰਗਣ ਘਾਟ ਦੇ ਦਰਸ਼ਨ ਕਰਕੇ ਆਇਓ ਜ਼ਰੂਰ। ਮਤੇ ਤੁਸੀਂ ਕਹੋਗੇ ਆਪਣੇ ਕੋਲੋਂ ਬਣਾ ਕੇ ਸੁਣਾਈ ਜਾਂਦੇ, ਇਹ ਅੱਜ ਕੱਲ ਦੇ ਗੁਰੂਆਂ ਦੀ ਕਥਾ ਥੋੜਾ। ਕੋਈ ਗ੍ਰੰਥ ਨਹੀਂ, ਕੋਈ ਪੰਥ ਨਹੀਂ, ਕੋਈ ਇਤਿਹਾਸ ਨਹੀਂ, ਕੋਈ ਅੱਗਾ ਨਹੀਂ, ਕੋਈ ਪਿੱਛਾ। ਜਿਹਨੇ ਲਾਈ ਗੱਲੀ ਉਹਦੇ ਨਾਲ ਚੱਲੀ, ਆਪਣੀ ਹਾਲਤ ਬਣੀ ਹੋਈ, ਆਪਣੀ ਤੇ ਵਿਚਾਰ, ਜਿਹਦੀਆਂ ਚਾਰ ਗੱਲਾਂ ਸੁਣੀਆਂ ਛੱਡ ਕੇ ਗੁਰੂ ਮਹਾਰਾਜ ਨੂੰ ਤੁਰ ਪਏ ਉਹਦੇ ਪਿੱਛੇ, ਵੀ ਐਵੇਂ ਅਸੀਂ ਤਾਂ ਫਿਰੀ ਗਏ ਤਾਂ ਸੌਖਾ ਜਿਹਾ ਗੁਰੂ ਲੱਭ ਕੇ ਨਹਾਉਣਾ ਵੀ ਨਹੀਂ ਪੈਂਦਾ, ਪਾਉਣਾ ਵੀ ਕੱਖ ਨਹੀਂ ਪੈਂਦਾ, ਤੇ ਸਿੱਧੀ ਮੁਕਤੀ ਮਿਲ ਜਾਂਦੀ। ਅਸੀਂ ਤਾਂ ਐਵੇਂ ਅੱਜ ਕੱਲ੍ਹ, ਤੇ ਬਹੁਤੇ ਅੰਮ੍ਰਿਤ ਇਸੇ ਕਰਕੇ ਨਹੀਂ ਛਕਦੇ, ਕਕਾਰ ਪਾਉਣੇ ਔਖੇ ਨੇ ਜੀ, ਸਵੇਰੇ ਇਸ਼ਨਾਨ ਕਰਨਾ ਵੀ ਔਖਾ, ਸੌਖੀ ਜਿਹੀ ਮੁਕਤੀ ਲੱਭ ਲੈਂਦੇ ਹਾਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜੇ ਦੱਸਣ ਲੱਗੇ ਤੈਨੂੰ ਸ਼ਰਮ ਆਈ ਨਾ, ਕਿਤੇ ਨੀਵੀਂ ਪਾਉਣੀ ਪੈਗੀ, ਤੇ ਰਹਿਣ ਦੇ ਇਹੋ ਜਿਹੇ ਨੂੰ। ਸਤਿਗੁਰ ਸੱਚਾ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਇਹਦੀ ਕਿਹੜੀ ਵਡਿਆਈ ਹੈ। ਗੁਰੂ ਦਾ ਹੋਣਾ ਹੈ ਪਰਮੇਸ਼ਰ ਦਾ। ਉਹ ਪਟਨਾ ਸਾਹਿਬ ਕੰਗਣ ਘਾਟ ਉੱਥੇ ਇੱਕ ਕੰਗਣ ਗੰਗਾ ਚ ਗਿਰ ਗਿਆ। ਜਦੋਂ ਖੇਡ ਕੇ ਆਏ ਸਤਿਗੁਰੂ ਮਹਾਰਾਜ ਨੂੰ ਮਾਤਾ ਜੀ ਪੁੱਛਦੇ ਨੇ, ਲਾਲ ਤੇਰੇ ਹੱਥਾਂ ਚ ਕੰਗਣ ਬੜੇ ਕੀਮਤੀ ਸੀ, ਕਿੱਥੇ ਸਿੱਟ ਆਇਆ ਕੰਗਣ? ਮਹਾਰਾਜ ਬੋਲੇ ਨੀ, ਚੁੱਪ ਕੀਤੇ ਹੋਏ ਨੇ, ਨੀਵੀਂ ਪਾਈ ਹੋਈ। ਕੁਛ ਤੈਸ਼ ਵਿੱਚ ਆ ਕੇ ਮਾਤਾ ਕਹਿੰਦੇ, ਲਾਲ ਦੱਸਦਾ ਨਹੀਂ ਕੰਗਣ ਕਿੱਥੇ ਸਿੱਟ ਆਏ। ਮਾਤਾ ਗੁੱਸੇ ਵਿੱਚ, ਪਰਮੇਸ਼ਰ ਨੇ ਮਾਂ ਤੇ ਪੁੱਤਰ ਦੀ ਮਮਤਾ ਹੀ ਇਸ ਤਰ੍ਹਾਂ ਜੋੜ ਦਿੱਤੀ ਹੈ ਕਿ ਮਾਂ ਬੜੀ ਰੰਜਸ ਹੋਵੇ, ਗੁੱਸੇ ਵਿੱਚ ਹੋਵੇ, ਪੁੱਤਰ ਤੋਂ ਭਾਰੀ ਗਲਤੀ ਹੋ ਜਾਏ ਤੇ ਪੁੱਤਰ ਮਾਂ ਦੇ ਗੱਲ ਨੂੰ ਗਲਵੱਕੜੀ ਪਾ ਲਵੇ, ਮਾਂ ਦਾ ਸਾਰੇ ਗੁੱਸਾ ਦੂਰ ਹੋ ਜਾਂਦਾ। ਏਡੀ ਦਿਆਲੂ ਹਿਰਦਾ ਮਾਂ ਦਾ। ਤੇ ਸੱਤ ਪੁਰਸ਼ ਕਹਿੰਦੇ ਨੇ, ਦੁਨੀਆਂ ਦੇ ਲੋਕੋ ਜੇ ਰੱਬ ਨੂੰ ਮੰਨਣਾ ਹੈ ਫਿਰ ਮਾਂ ਸਮਝ ਕੇ ਮੰਨਿਆ। ਮਾਂ ਤੇ ਪਰਮੇਸ਼ਰ ਦੇ ਗੁਣ ਮਿਲਦੇ ਜੁਲਦੇ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਕਸ ਦੇਤੇ। ਪਰਮੇਸ਼ਰ ਅੱਗੇ ਵੀ ਆ ਕੇ ਕਿਸੇ ਨੇ ਅਰਦਾਸ ਕੀਤੀ, ਸੱਚਾ ਪਾਤਸ਼ਾਹ ਬਖਸ਼ ਲੈ, ਤਾਂ ਉਸੇ ਵੇਲੇ ਗੱਲ ਨਾ ਲਾ ਲੈਂਦੇ। ਪਰ ਸਾਧ ਸੰਗਤ ਜੀ, ਦੁਨੀਆਂ ਦੇ ਇਤਿਹਾਸ ਵਿੱਚ ਦੋ ਗੱਲਾਂ ਨਹੀਂ ਇਕੱਠੀਆਂ ਹੋਣੀਆਂ, ਕਲਗੀਧਰ ਪਾਤਸ਼ਾਹ ਵਰਗਾ ਪੁੱਤਰ ਤੇ ਮਾਂ ਗੁਜਰੀ ਵਰਗੀ ਮਾਂ, ਦੁਨੀਆਂ ਦੇ ਇਤਿਹਾਸ ਵਿੱਚ ਦੋਵੇਂ ਨਹੀਂ ਇਕੱਠੀਆਂ ਹੋ ਸਕਦੀਆਂ। ਨਾ ਤਾਂ ਪੁੱਤਰ ਕਲਗੀਧਰ ਪਾਤਸ਼ਾਹ ਵਰਗਾ, ਉਹ ਪਖੰਡੀ ਜਾਂ ਕਲਗੀ ਲਾ ਕੇ ਬਣ ਲੱਗਾ ਸੀ ਕਲਗੀਧਰ ਪਾਤਸ਼ਾਹ। ਦੇਖ ਤਾਂ ਲੈਂਦਾ ਮੈਂ ਰੀਸ ਕਿਹਦੀ ਕਰਨ ਲੱਗਾ, ਕਿਸੇ ਪਖੰਡੀ ਜੇ ਦੀ ਕਰ ਲੈਂਦਾ ਫਿਰ ਤਾਂ ਚੰਗਾ ਰਹਿੰਦਾ। ਸ਼ੇਰ ਦੇ ਘੁਰਨੇ ਚ ਤੇ ਸੱਪ ਦੀ ਖੁੱਡ ਚ ਸੋਚ ਕੇ ਹੱਥ ਪਾਈਦਾ ਹੁੰਦਾ, ਕੀ ਪਤਾ ਅੱਗੇ ਕਿਹੋ ਜਿਹਾ ਬੈਠਾ। ਬਣ ਸਕਦਾ ਕਲਗੀਧਰ ਪਾਤਸ਼ਾਹ ਵਰਗਾ? ਇਹ ਦੋ ਗੱਲਾਂ ਨਹੀਂ ਇਕੱਠੀਆਂ ਹੋ ਸਕਦੀਆਂ। ਨਾ ਤਾਂ ਮਾਤਾ ਗੁਜਰੀ ਹੋ ਸਕਦੀ ਹੈ ਦੁਨੀਆਂ ਵਿੱਚ ਕਿਸੇ ਮਾਂ ਵਰਗੀ ਮਾਂ, ਮਾਤਾ ਗੁਜਰੀ ਵਰਗੀ ਦੁਨੀਆਂ ਦੀ ਮਾਂ ਨਹੀਂ ਕੋਈ ਹੋ ਸਕਦੀ। ਭਾਵੇਂ ਸਾਰੀਆਂ ਮਾਵਾਂ ਸਤਿਕਾਰਯੋਗ, ਤੇ ਕਲਗੀਧਰ ਪਾਤਸ਼ਾਹ ਵਰਗਾ ਪੁੱਤਰ ਵੀ ਨਹੀਂ ਹੋਣਾ। ਜਦੋਂ ਮਾਤਾ ਤਾੜਦੀ ਸੀ ਕਲਗੀਧਰ ਪਾਤਸ਼ਾਹ ਨੂੰ, ਉੱਠ ਕੇ ਗਲਵੱਕੜੀ ਪਾ ਲਈ ਮਾਤਾ ਦੇ ਗੱਲ, ਸਾਰਾ ਗੁੱਸਾ ਦੂਰ ਹੋ ਗਿਆ। ਲਾਲ ਕੰਗਣ ਕਿੱਥੇ ਸਿੱਟ ਆਇਓ? ਨਾਲ ਦਾ ਸਾਥੀ ਕਹਿੰਦਾ, ਮਾਤਾ ਗੰਗਾ ਚ ਸਿੱਟ ਆਏ ਨੇ ਖੇਡਦਿਆਂ, ਬਾਂਹ ਤੋਂ ਫੜ ਕੇ ਲੈ ਗਏ ਗੰਗਾ ਦੇ ਕਿਨਾਰੇ। ਪੁੱਛਿਆ, ਕਿੱਥੇ ਸਿੱਟਿਆ ਸੀ ਕੰਗਣ? ਦੂਜੇ ਹੱਥ ਵਿੱਚੋਂ ਕੰਗਣ ਕੱਢ ਕੇ ਸਿੱਟ ਕੇ ਆਖਿਆ, ਮਾਤਾ ਪਹਿਲਾਂ ਵੀ ਇੱਥੇ ਸਿੱਟਿਆ ਸੀ, ਦੂਜਾ ਵੀ ਸਿੱਟ ਦਿੱਤਾ। ਤੇ ਮਾਤਾ ਤਾੜ ਕੇ ਕਹਿੰਦੀ ਗੰਗਾ ਦੇ ਕਿਨਾਰੇ ਖੜ ਕੇ, ਤੂੰ ਮੇਰਾ ਘਰ ਉਜਾੜ ਕੇ ਛੱਡੇਗਾ, ਮੈਂ ਬੜੇ ਕੀਮਤੀ ਕੰਗਣ ਤੇਰੇ ਹੱਥਾਂ ਚ ਪਾਏ ਸੀ ਪਰ ਤੂੰ ਦੋਵੇਂ ਗੰਗਾ ਸਿੱਟ ਦਿੱਤੇ, ਤੂੰ ਮੇਰਾ ਘਰ ਉਜਾੜ ਕੇ ਛੱਡੇਗਾ। 5 ਸਾਲ ਦੀ ਉਮਰ ਹੈ, ਆਪਣੀ ਮਾਤਾ ਵੱਲ ਦੇਖ ਕੇ ਧੰਨ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ, ਮਾਂ ਜਿੱਦਣ ਤੇਰਾ ਘਰ ਉਜੜੇਗਾ ਉਦਣ ਹਿੰਦੁਸਤਾਨ ਦੇ ਉਜੜੇ ਹੋਏ ਘਰ ਵਸਣਗੇ। ਹਿੰਦੁਸਤਾਨ ਦੇ ਉਜੜੇ ਹੋਏ ਘਰਾਂ ਨੂੰ ਵਸਾਉਣ ਵਾਸਤੇ ਮਾਂ ਤੇਰੇ ਘਰ ਨੂੰ ਉਜੜਨਾ ਪਵੇਗਾ। ਇਹਨੂੰ ਕਹਿੰਦੇ ਨੇ ਪਰਉਪਕਾਰ, ਆਪਣਾ ਵਿਗਾੜ ਬਰਾਨਾ ਸੰਡ ਹੈ, ਆਪਣਾ ਵਿਗਾੜ ਕੇ ਦੂਜੇ ਦਾ ਸਵਾਰ ਦੇਵੇ। ਕੌਣ ਹੈ ਗੁਰੂ ਜਿਹਨੇ ਆਪਣਾ ਘਰ ਉਜਾੜ ਕੇ ਕਿਸੇ ਗਰੀਬ ਦਾ ਵਸਾਇਆ ਹੋਣਾ? ਉਜਾੜੇ ਤਾਂ ਬੜੇ ਨੇ, ਵਸਾਇਆ ਤਾਂ ਇੱਕ ਕਲਗੀਧਰ ਪਾਤਸ਼ਾਹ। ਤੁਸੀਂ ਕਹੋਗੇ ਕਿਹਨੂੰ ਵਸਾਇਆ ਸੀ? ਇਹ ਹਿੰਦੁਸਤਾਨ ਧਰਤੀ ਉਜੜਿਆਂ ਦੀ ਸੀ, ਸਦੀਆਂ ਤੋਂ ਲੱਗ ਕੇ ਜਿਹੜਾ ਆਇਆ ਇਹਨੂੰ ਲੁੱਟ ਕੇ ਚਲਿਆ ਗਿਆ, ਉਜਾੜ ਕੇ ਚਲਿਆ ਗਿਆ। ਕੋ ਹੱਜ ਸੀ ਇੱਥੇ ਜਿਉਣ ਦਾ? 17 ਹਮਲੇ ਤਾਂ ਅਬਦਾਲੀ ਕਰਕੇ ਲੁੱਟ ਕੇ ਲੈ ਗਏ, ਧਨ ਵੀ ਲੈ ਗਿਆ, ਜਾਣ ਲੱਗਿਆ ਹਿੰਦੁਸਤਾਨ ਦੀਆਂ ਧੀਆਂ ਵੀ ਇਕੱਠੀਆਂ ਕਰਕੇ ਲੈ ਗਏ। ਕਿ ਆਪਣੇ ਆਪ ਨੂੰ ਵਸਦੇ ਸਮਝੀ ਤਾਂ ਧਰਤੀ ਉਜੜਿਆਂ ਦੀ ਬਣ ਚੁੱਕੀ ਸੀ। ਪਰ ਆਪਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਹ ਜਿਹਨੇ ਆਪ ਉੱਜੜ ਕੇ ਸਾਨੂੰ ਵਸਾ ਦਿੱਤਾ, ਸਰਦਾਰੀਆਂ ਬਖਸ਼ੀਆਂ ਜਿਹਨਾਂ। ਉਹ ਪੰਜ ਪੋਹ ਵਾਲਾ ਦਿਨ ਸੀ ਜਿੱਦਣ ਆਪ ਆਨੰਦਪੁਰੀ ਛੱਡੀ ਸਰਸਾ ਤੇ ਸਾਰਾ ਪਰਿਵਾਰ ਵਿਛੜ ਗਿਆ ਸਤਿਗੁਰਾਂ ਦਾ। ਇੱਥੋਂ ਚੱਲ ਕੇ ਮਹਾਰਾਜ ਕੋਟਲਾ ਨਿਹੰਗ ਤੋਂ ਹੁੰਦੇ ਹੋਏ ਗੜੀ ਚਮਕੌਰ 6 ਪੋਹ ਸ਼ਾਮ ਨੂੰ ਪਹੁੰਚੇ, 7 ਪੋਹ ਨੂੰ ਤੇ 8 ਪੋਹ ਨੂੰ ਜੰਗ ਹੋਇਆ ਵੱਡੇ ਲਾਲ, ਜੰਗ ਕਰਕੇ ਸ਼ਹੀਦ ਹੋ ਗਏ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ। 41 ਸਾਰੇ ਗਿਣਤੀ ਸੀ, 38 ਸਿੰਘ ਸੀ, 2 ਲਾਲ ਤੇ ਆਪ ਮਹਾਰਾਜ। ਜਿਹੜੇ 5 ਸਿੰਘ ਹੁਕਮ ਕਰਨਗੇ ਸਭ ਨੂੰ ਮੰਨਣਾ ਪਵੇ। ਦੇਖੋ ਜਿਹੜੀ ਮਰਿਆਦਾ ਆਪ ਬਣਾਉਂਦੇ ਨੇ ਆਪ ਮੰਨਦੇ ਨੇ ਸਤਿਗੁਰ ਮਹਾਰਾਜ। ਅੱਜ ਕਹਿ ਕੇ ਦੇਖੋ ਤਾਂ ਭਲਾ 5 ਸਿੰਘ ਕਿਉਂ ਹੀ ਨਾ ਕਿਸੇ ਨੂੰ ਚੰਗੇ ਰਹਾਂਗੇ, ਐਵੇਂ ਕਹਿ ਕੇ ਗਵਾਵਾਂਗੇ। ਹੱਥ ਜੋੜ ਕੇ ਸਿਰ ਝੁਕਾਤਾ, ਖਾਲਸਾ ਜੀ ਪੰਥ ਦਾ ਹੁਕਮ ਸਿਰ ਮੱਥੇ, ਪਰ ਵੰਗਾਰ ਕੇ ਰਲਕਾਰ ਕੇ ਨਿਕਲਾਂਗੇ। ਤਾੜੀ ਸਾਹਿਬ ਤਾੜੀ ਵਜਾਈ, ਉੱਚੀ ਆਵਾਜ਼ ਨਾਲ ਆਖਿਆ ਸਿੱਖਾਂ ਦਾ ਗੁਰੂ ਜਾ ਰਿਹਾ। ਇੱਥੋਂ ਮਾਛੀਵਾੜੇ ਪਹੁੰਚੇ ਨੰਗੇ ਪੈਰੀ, ਸਾਰਾ ਜਾਮਾ ਝਾੜੀਆਂ ਨਾਲ ਅੜੜ ਕੇ ਲੀਰੋ ਲੀਰ ਹੋਏ। ਇੱਥੋਂ ਫਿਰ ਅੱਗੇ ਚੱਲੇ ਸਤਿਗੁਰ ਮਹਾਰਾਜ। ਇੱਧਰ ਮਾਤਾ ਗੁਜਰ ਕੌਰ ਜੀ ਨਾਲ ਛੋਟੇ ਲਾਲ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਿਛੜ ਗਏ। ਤੁਰੇ ਜਾਂਦੇ ਜੰਗਲ ਵਿੱਚ ਗੰਗੂ ਰਸੋਈਆ, ਜਿਹੜਾ 21 ਸਾਲ ਗੁਰੂ ਘਰ ਦਾ ਨਿਮਕ ਖਾਂਦਾ ਰਿਹਾ ਸੀ, ਮਾਤਾ ਜੀ ਨੂੰ ਮਿਲ ਪਿਆ। ਮਾਤਾ ਇੱਥੇ ਨੇੜੇ ਮੇਰਾ ਪਿੰਡ ਖੇੜੀ, ਜਿਹਨੂੰ ਖਾਲਸਾ ਸਹੇੜੀ ਕਹਿੰਦਾ, ਚਲੋ ਮੇਰੇ ਨਾਲ, ਮੈਂ ਸੇਵਾ ਕਰਾਂਗਾ, ਜਦੋਂ ਟਿਕਟਕਾ ਹੋ ਜਾਏਗਾ ਆਪਾਂ ਸਤਿਗੁਰਾਂ ਨੂੰ ਜਾ ਮਿਲਾਂਗੇ। ਗੰਗੂ ਦੇ ਘਰ ਚਲੇ, ਗੰਗੂ ਦੀ ਮਾਂ ਪੁੱਛਦੀ ਹੈ ਵੀ ਗੰਗੂ ਇਹ ਕੌਣ ਨੇ ਬਿਰਧ ਮਾਤਾ ਤੇ ਛੋਟੇ ਛੋਟੇ ਲਾਲ? ਮਾਤਾ ਹੈ ਰਾਜ ਮਾਤਾ, ਮਾਤਾ ਗੁਜਰ ਕੌਰ ਕਲਗੀਧਰ ਪਾਤਸ਼ਾਹ ਦੀ ਮਾਤਾ। ਲਾਲ ਕਲਗੀਧਰ ਪਾਤਸ਼ਾਹ ਦੇ ਛੋਟੇ ਲਾਲ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਧੰਨ ਭਾਗ ਜਿਹਦੇ ਘਰ ਮਾਤਾ ਕਲਗੀਧਰ ਪਾਤਸ਼ਾਹ ਦੀ ਤੇ ਲਾਲ ਚੱਲ ਕੇ ਆਏ ਨੇ। ਗਰਮ ਜਲ ਕਰਕੇ ਚਰਨ ਧੁਆਏ, ਗਰਮ ਦੁੱਧ ਕਰਕੇ ਛਕਾਇਆ, ਆਸਣ ਲਾ ਦਿੱਤਾ ਅੰਦਰ। ਉਹਦੀ ਮਾਤਾ ਪ੍ਰਸ਼ਾਦ ਤਿਆਰ ਕਰਨ ਲੱਗ ਪਈ। ਸਤਸੰਗ ਜੀ, ਇਹ ਜਿਹੜਾ ਮਨ ਹੈ ਇਹਨੂੰ ਸਤਿਗੁਰੂ ਮਹਾਰਾਜ ਨੇ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋਂ ਛੁੱਟੇ ਜੋ ਉੱਪਰ ਲੱਗ। ਇਹ ਮਨ ਬੜਾ ਪਾਪੀ ਹੈ, ਇੱਕ ਛਿੰਚ ਧਰਮੀ ਇੱਕ ਛਿੰਚ ਪਾਪੀ ਬਣ ਜਾਂਦਾ। ਕਬਹੂ ਜਿਹੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਲੱਭ ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਕਦੀ ਬੜਾ ਬਰਾਗੀ ਬਣ ਜਾਂਦਾ ਹੈ, ਕੁਛ ਨੀ ਸੰਸਾਰ ਦੇ ਵਿੱਚ ਐਵੇਂ ਫਨਾਕ ਲਈ ਹੈ ਸਾਰਾ ਕੁਛ। ਕਦੀ ਇੰਨਾ ਹੀ ਖਚਤ ਹੋ ਜਾਂਦਾ, ਰੱਬ ਦਾ ਨਾਮ ਹੀ ਭੁੱਲ ਜਾਂਦਾ, ਜਿਵੇਂ ਤੱਕੜੀ ਦੇ ਖੱਲੀ ਪੱਲੜੇ ਹੇਠਾਂ ਕਰੀ ਉਹ ਤਾਂ ਇਸ ਤਰ੍ਹਾਂ, ਜਿੰਨਾ ਚਿਰ ਕੋਈ ਵਸਤਾ ਨਹੀਂ ਹੁੰਦੀ ਮਨ ਦੀ ਹਾਲਤ ਇਸ ਤਰ੍ਹਾਂ ਰਹਿੰਦੀ। ਪਰ ਜਿੰਨਾ ਚਿਰ ਮਾਇਆਵਾਦੀ ਬਿਰਤੀ ਰਹੇਗੀ, ਹਰ ਵੇਲੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਹਰ ਦਮ ਨਾਲ ਮਾਇਆ ਮਾਇਆ ਪਦਾਰਥ ਮਾਇਆ ਮਾਇਆ ਕਰ। ਭਾਵੇਂ ਪਰਮੇਸ਼ਰ ਦੇ ਰਿਹਾ ਇਹਨੂੰ ਇਹਦੀ ਪਰਲਬ ਅਨੁਸਾਰ, ਪਰ ਹਰ ਵੇਲੇ ਮਾਇਆ ਤੋਂ ਬਿਨਾਂ ਹੋਰ ਕੁਛ ਨਹੀਂ ਮੰਗ। ਪਰ ਉਹ ਗੰਗੂ ਦਾ ਮਨ ਮਾਇਆ ਨੇ ਮੈਲਾ ਕਰ ਦਿੱਤਾ। ਮਾਤਾ ਜੀ ਕੋਲ ਕੁਛ ਮਾਇਆ ਸੀ, ਆਪਣੀ ਮਾਂ ਨੂੰ ਕਹਿੰਦਾ, ਮਾਤਾ ਇਹ ਸਰਕਾਰ ਦੇ ਬਾਗੀ ਨੇ, ਸਰਕਾਰ ਇਹਨਾਂ ਨੂੰ ਲੱਭਦੀ ਫਿਰਦੀ, ਜਿਹੜਾ ਤੂੰ ਖਾਣਾ ਬਣਾਉਣ ਲੱਗੀ ਹੈ, ਪ੍ਰਸ਼ਾਦ ਤਿਆਰ ਕਰਨ ਲੱਗੀ, ਜੇ ਤੂੰ ਇਹਦੇ ਵਿੱਚ ਜ਼ਹਿਰ ਮਿਲਾ ਦੇਵੇਂ ਖਾ ਕੇ ਸਰੀਰ ਛੱਡ ਜਾਣਗੇ, ਸਵੇਰੇ ਮੈਂ ਬੇਲੇ ਲਾ ਦਿਆਂਗਾ ਇਹਨਾਂ ਦੇ ਸਰੀਰ, ਮਾਲੋ ਮਾਲ ਹੋ ਜਾਵਾਂਗੇ, ਅਮੀਰ ਹੋ ਜਾਵਾਂਗੇ। ਮਾਤਾ ਕਹਿੰਦੀ ਵੇ ਪਾਪੀਆ, ਘਰ ਤਾਂ ਕਿਸੇ ਦੇ ਦੁਸ਼ਮਣ ਆ ਜਾਵੇ, ਲੋਕ ਉਹਦਾ ਵੀ ਬੁਰਾ ਨਹੀਂ ਤੱਕਦੇ, ਤੇ ਤੂੰ ਤਾਂ ਉਸ ਘਰ ਦਾ 21 ਸਾਲ ਨਿਮਕ ਖਾਂਦਾ ਰਿਹਾ, ਨਿਮਕ ਹਰਾਮੀਆਂ, ਤੇਰੇ ਮਨ ਚ ਕਿਵੇਂ ਗੱਲ ਆਈ, ਦੇਖੀ ਕਿਤੇ ਐਸਾ ਪਾਪ ਨਾ ਕਰੀ ਜਿੰਨਾ ਚਿਰ ਦੁਨੀਆਂ ਰਹੇਗੀ ਤੈਨੂੰ ਫਟਕਾਰਾਂ ਲਾਣਤਾਂ ਪੈਂਦੀਆਂ ਰਹਿਣਗੀਆਂ। ਪਰ ਸਾਧ ਸੰਗਤ ਜੀ, ਪਾਪ ਹੈ ਤਾਂ ਮਾੜੀ ਚੀਜ਼, ਪਰ ਪਾਪੀ ਨੂੰ ਪਿਆਰਾ ਲੱਗਦਾ ਤਾਂ ਨਹੀਂ ਛੱਡ ਸਕਦਾ। ਜਿੱਦਣ ਉਹਨੂੰ ਬੁਰਾ ਲੱਗਣ ਲੱਗ ਗਿਆ ਉਦਣ ਤਾਂ ਕਰੇਗਾ ਹੀ ਨਾ, ਪਰ ਇਹਨੂੰ ਚੰਗਾ ਲੱਗਦਾ।
ਪਾਪ ਹੈ ਤਾਂ ਬੁਰਾ ਲੱਗੇ ਪਾਪੀ ਨੂੰ ਪਿਆਰਾ, ਪਾਪ ਹੈ ਤਾਂ ਲੱਗੇ ਪਾਪੀ ਨੂੰ ਪਿਆਰਾ, ਲੱਗੇ ਪਾਪੀ ਨੂੰ ਪਿਆਰਾ, ਪਾਪ ਪਾਪੀ ਨੂੰ ਪਿਆਰਾ, ਪਾਪੀ ਨੂੰ ਪਿਆਰਾ ਲੱਗੇ ਪਾਪੀ ਨੂੰ ਪਿਆਰਾ, ਪਾਪ ਪਾਪੀ ਨੂੰ ਪਿਆਰਾ, ਪਾਪ ਪਾਪੀ ਨੂੰ ਪਿਆਰਾ ਲੱਗੇ ਪਾਪੀ ਨੂੰ ਪਿਆਰਾ, ਪਾਪੀ ਨੂੰ ਪਾਪ ਹੈ ਤਾਂ ਬੁਰਾ ਲੱਗੇ ਪਾਪੀ ਨੂੰ ਪਿਆਰਾ, ਪਾਪ ਹੈ ਤਾਂ
ਪਾਪੀ ਕੋ ਪਿਆਰਾ ਹੈ ਤਾਂ ਮਾੜਾ, ਪਰ ਉਹਦਾ ਸੁਭਾਅ ਬਣ ਕਰਕੇ ਉਹਨੂੰ ਪਿਆਰਾ ਲੱਗਦਾ ਤਾਂ ਨਹੀਂ ਛੱਡ ਸਕਦਾ। ਉਹਦੀ ਮਾਤਾ ਨੇ ਸਮਝਾਇਆ ਪਰ ਪਾਪੀ ਮੁੜਿਆ ਨਾ, ਪ੍ਰਸ਼ਾਦ ਛੱਕ ਕੇ ਮਾਤਾ ਜੀ ਇੱਕ ਪਾਸੇ, ਬਾਬਾ ਫਤਿਹ ਸਿੰਘ ਪਾਸੇ ਬਾਬਾ ਜ਼ੋਰਾਵਰ ਸਿੰਘ, ਸੋਚਿਆ ਮਾਤਾ ਜੀ ਆਰਾਮ ਕਰ ਰਹੇ ਨੇ। ਜਿਸ ਮਾਂ ਦਾ ਪੁੱਤਰ ਗਿਆ ਕੰਮ ਕਿਸੇ ਸ਼ਾਮ ਨੂੰ ਘਰ ਨਾ ਆਵੇ, ਮਾਂ ਸੌਂ ਨਹੀਂ ਸਕਦੀ, ਉੱਠ ਉੱਠ ਕੇ ਗੇਟ ਵੱਲ ਦੇਖਦੀ ਰਹਿੰਦੀ, ਪਤਾ ਨਹੀਂ ਕੀ ਗੱਲ, ਕਿਹਾ ਸੀ ਅੱਜ ਆਇਆ ਸ਼ਾਮ ਹੋ ਗਈ। ਤੇ ਜਿਸ ਮਾਂ ਦਾ ਸਾਰਾ ਪਰਿਵਾਰ ਵਿਛੜ ਗਿਆ ਹੋਵੇ ਤੇ ਮਿਲਦੀ ਆਸ ਵੀ ਨਹੀਂ, ਕੋਈ ਨੀਂਦ ਆ ਗਈ ਹੋਣੀ ਹੈ ਮਾਤਾ ਜੀ, ਆਪਾਂ ਨੂੰ ਤਾਂ ਰੱਬ ਭੁੱਲ ਗਿਆ। ਅੰਮ੍ਰਿਤ ਛਕਣ ਦੀ ਗੱਲ ਕਰੋ, ਸ਼ਕਲਾਂ ਗੇ ਅੰਮ੍ਰਿਤ ਵਾਲਿਆਂ ਵਰਗੀਆਂ ਸੀ, ਘਾਟਾਂ ਕਿਤੇ ਸੋਚਿਆ ਨਹੀਂ ਵੀ ਆ ਰਾਜ ਭਾਗ ਦੀ ਕਿਰਪਾ ਨਾਲ ਮਿਲੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨੂੰ ਭੁੱਲ ਨਾ ਜਾਈ ਕਿਤੇ, ਖਿਆਲ ਕਰ ਆ ਤਾਂ ਹੋਲੀਆ ਹੀ ਹੋਰ ਹੋਣਾ ਸੀ ਜਿੱਥੇ ਆਪਾਂ ਬੈਠੇ ਹਾਂ, ਸੱਚਖੰਡ ਬਣਿਆ ਹੋਇਆ ਨਾ। ਨਾ ਕਹੋ ਅਬ ਕੀ, ਨਾ ਕਹੋ ਤਬ ਕੀ, ਬਾਤ ਕਹੋ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁਨਤ ਹੋਤੀ ਸਭ ਕੀ। ਸਭ ਮੀਆਂ ਜੀ ਬਣਾ ਦੇਣੇ ਸੀ ਔਰੰਗਜ਼ੇਬ ਨੇ, ਤਾਂ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੈ। ਸ਼ਾਇਦ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਤੀ ਕੁਚੀਲਤਾ ਕੁਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਵਰਨ ਕਰਗ ਜਾਤੇ, ਧਰਮਤ ਸੱਕ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੋਰੇ ਸੰਤੋਖ ਸਿੰਘਾ, ਦੂਰ ਹੋਤੇ ਰੀਤ ਮਿਟ ਜਾਤੀ, ਕਥਾ ਬੇਦਨ ਪੁਰਾਣ ਕੀ, श्री गुरु गोविंद सिंह पावन परमसूर मूर्त न होती जौ पै करना निधान। ये तो बदौलती कलगीधर पातशाह दी जिहड़ा आपां सदारियां भोग रहे हैं, पर भुल जाना चंगी गल नहीं है। एडा एडियां वड्डियां अपने उत्ते कुरबानियां कीतियां हुण ते सिख अज खंडे वट दा अमर छकन वास्ते तैयार नहीं, फिर की मिलेगा आपां नूं, खिताब की मिलेगा। भाई गुरदास कहिंदे ने जिहड़ा किसे दे कीते परपकार नूं भुल जाए उहनूं किरत कण कहिंदे ने, अकिरत कण। ते सब तो नीवा शब्द ग्रंथां विच जे लभना पवे तां उह किरत कण शब्द है, जिद्दू नीवा शब्द होर है नहीं। जे डेफिनेशन दसन लगे तां समाप्ति दा टाइम होण वाला है, क्योंकि असी कुछ मिनट अज पहला समाप्ति करनी है। उधर मोती बाग वाला समागम चलता है महापुरशां दी याद विच, संत बाबा करम सिंह जी महाराज भिखी वाले दे, उत्थे भी संगत ने टाइम लिया सी। उत्थे असी अज अरदास विच उठ के जाना है, पहला खिमा मंग लैने संगत तो, कि मजबूरी होण करके सानू जदों अरदास शुरू होएगी जाना पैना है। ਉਹ ਕਿਰਤਕਾਂ ਦੀ ਡੈਫੀਨੇਸ਼ਨ ਜੇ ਗੁਰੂ ਮਹਾਰਾਜ ਨੇ ਮਿਹਰ ਕੀਤੀ, ਕੱਲ ਨੂੰ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਵੀ ਆਪਾਂ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ ਕਿ ਸਰ ਜਾਏਗਾ ਇਸ ਤਰ੍ਹਾਂ। ਜੇ ਨਾ ਛਕਾਂਗੇ ਫਿਰ ਕੀ ਘਾਟਾ ਪੈਣਾ, ਉਹ ਕੱਲ ਨੂੰ ਵਿਚਾਰ ਕਰਾਂਗੇ, ਕਿਉਂਕਿ ਪਰਸੋਂ ਨੂੰ ਅੰਮ੍ਰਿਤ ਸੰਚਾਰ ਹੋਣਾ ਜ਼ਰੂਰੀ ਹੈ, ਸਾਡਾ ਅੰਮ੍ਰਿਤਧਾਰੀ ਹੋਣਾ। ਜੇ ਉਹਨਾਂ ਦੇ ਕੀਤੇ ਪਰਉਪਕਾਰ ਭੁੱਲ ਗਏ ਆਪਾਂ, ਜਾਂ ਆਪਾਂ ਰਾਜ ਭਾਗ ਮਿਲ ਗਏ ਤਾਂ ਆਪਣੇ ਮਗਰ ਕਿਰਤ ਕਣਾਂ ਵਾਲੇ ਵੀ ਅਹੁਦਾ ਲੱਗ ਜਾਣਾ। ਗੰਗੂ ਮਾਇਆ ਚਰਾਉਣ ਵਾਸਤੇ ਆਇਆ, ਮਾਤਾ ਜੀ ਕਹਿੰਦੇ ਵੀ ਗੰਗੂ ਮੈਨੂੰ ਸਾਨੂੰ ਘਰ ਲਿਆ ਕੇ ਧਰੋ ਨਹੀਂ ਸੀ ਕਮਾਉਣ, ਜੇ ਮਾਇਆ ਦੀ ਲੋੜ ਸੀ ਮੰਗ ਕੇ ਲੈ ਲੈਂਦੀ। ਨਮੋਸ਼ੀ ਦੇ ਦਰਿਆ ਚ ਡੁੱਬ ਗਿਆ, ਲੋਕੀ ਆਖਣਗੇ 21 ਸਾਲ ਨਿੰਮ ਖਾ ਕੇ ਗੰਗੂ ਨੇ ਧਰੋ ਕੀਤਾ ਗੁਰੂ ਕਰਨਾ। ਇੱਕ ਪਾਪ ਕਰਕੇ ਇਨਸਾਨ ਨੂੰ ਬਹੁਤ ਸਾਰੇ ਪਾਪ ਹੋਰ ਕਰਨੇ ਪੈਂਦੇ ਨੇ ਉਹਨੂੰ ਛੁਪਾਉਣ ਵਾਸਤੇ। ਇੱਕ ਵਾਰੀ ਝੂਠ ਬੋਲ ਕੇ ਸੈਂਕੜੇ ਵਾਰੀ ਫਿਰ ਝੂਠ ਬੋਲਣਾ ਪੈਂਦਾ ਤੇ ਫਿਰ ਵੀ ਉਹ ਝੂਠ ਹੀ ਰਹਿੰਦਾ। ਸੱਚ ਇੱਕ ਵਾਰੀ ਕਹਿ ਕੇ ਫਰੀ ਹੋ ਜਾਂਦਾ। ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ। ਸੱਚ ਇੱਕ ਵਾਰੀ, ਝੂਠ 1000 ਵਾਰੀ ਕਹਿ ਕੇ ਵੀ ਝੂਠ ਹੀ ਰਹਿੰਦਾ। ਆਪਣਾ ਪਾਪ ਛਪਾਉਣ ਵਾਸਤੇ ਗੰਗੂ ਬਾਹਰ ਨਿਕਲ ਕੇ ਰੌਲਾ ਪਾਉਣ ਲੱਗ ਪਿਆ, ਚੋਰ ਆ ਗਏ ਮੇਰੇ ਘਰ, ਚੋਰ ਮਾਰ। ਮਾਤਾ ਜੀ ਕਹਿੰਦੇ ਕੋਈ ਚੋਰ ਨਹੀਂ, ਰੌਲਾ ਨਾ ਪਾ, ਮਾਇਆ ਰੱਖ ਲੈ। ਕਹਿੰਦਾ ਮੈਂ ਜਾ ਕੇ ਮਰਿੰਡੇ ਸ਼ਿਕਾਇਤ ਕੀਤੀ, ਜਾ ਕੇ ਮਾਤਾ ਜੀ ਨੂੰ ਤੇ ਸਾਹਿਬਜ਼ਾਦੇ ਨੂੰ ਗ੍ਰਿਫ਼ਤਾਰ ਕਰਕੇ ਇੱਕ ਰਾਤ ਮਰਿੰਡੇ ਰੱਖਿਆ, ਫਿਰ ਸਰਹੰਦ ਲਿਆਂਦਾ ਗਿਆ, ਠੰਡਾ ਬੁਰਜ ਜਿਹੜਾ ਥੰਮਲਾਂ ਉੱਤੇ ਬਣਿਆ ਹੋਇਆ, ਜਿਹਦੇ ਵਿੱਚ ਵਜ਼ੀਰ ਖਾਂ ਗਰਮੀ ਦੇ ਦਿਨਾਂ ਚ ਬੈਠਦਾ ਹੁੰਦਾ ਸੀ। ਉਹਦਾ ਮਹੀਨਾ ਸੀ, ਜਿਹਦੇ ਦੁਆਲੇ ਨਾ ਖਿੜਕੀ ਨਾ ਦਰਵਾਜ਼ਾ, ਥੰਮਲਿਆਂ ਤੇ ਬੁਰਜ ਬਣਿਆ ਹੋਇਆ, ਠੱਕਾ ਚੱਲਦਾ ਸੀ। ਇੱਕ ਬਿਰਧ ਮਾਂ ਸੀ, ਦੂਜੇ ਲਾਲ ਮਸੂਮ, ਜਿਨ੍ਹਾਂ ਕੋਲ ਬਸਤਰ ਕੋਈ ਨਹੀਂ, ਬਿਸਤਰਾ ਕੋਈ ਨਹੀਂ, ਠੰਡੇ ਫਰਸ਼ ਤੇ ਬਹਿ ਕੇ ਮਾਤਾ ਨੇ ਸਮਾਂ ਗੁਜ਼ਾਰਿਆ। ਕਦੇ ਉਸ ਲਾਲ ਨੂੰ ਘੁੱਟ ਕੇ ਨਾਲ ਲਾਉਂਦੀ, ਕਦੇ ਉਸ ਲਾਲ ਨੂੰ। ਤੇ ਇਹੀ ਕਥਾ ਸੁਣਾਉਂਦੀ 6ਵੇਂ ਪਾਤਸ਼ਾਹ, ਤੁਹਾਡਾ ਜਿਹੜਾ ਤੁਹਾਡੇ ਪਿਤਾ ਦਾ ਦਾਦਾ ਹੋਇਆ 6ਵੇਂ ਪਾਤਸ਼ਾਹ, ਤੁਹਾਡੇ ਦਾਦੇ ਦਾ ਦਾਦਾ 5ਵੇਂ ਪਾਤਸ਼ਾਹ ਜਿਹੜਾ ਹੋਇਆ, ਤੁਹਾਡੀ ਤਾਂ ਬੰਸੀ ਸ਼ਹੀਦਾਂ ਦੀ, ਤੁਹਾਡੇ ਘਰ ਤਾਂ ਰੀਤ ਹੀ ਸ਼ਹੀਦਾਂ ਦੀ ਤੁਰੀ ਆਈ। ਤੁਸੀਂ ਉਸ ਵੰਸ਼ ਵਿੱਚ ਪੈਦਾ ਹੋਏ ਹੋ ਜਿਨ੍ਹਾਂ ਨੇ ਸਿੱਖੀ ਵਾਸਤੇ ਸ਼ਹੀਦੀਆਂ ਦਿੱਤੀਆਂ ਪਰ ਸਿੱਖੀ ਨਹੀਂ ਛੱਡੀ। ਦੇਖਿਓ ਵਡੇਰਿਆਂ ਦੀ ਪੱਗ ਨੂੰ ਦਾਗ ਨਾ ਲਾਇਓ, ਉੱਚੀ ਸੁੱਚੀ ਸ਼ਾਨ ਸਿੱਖੀ ਦੀ। ਅੱਜ ਦਾ ਪੜ੍ਹਿਆ ਲਿਖਿਆ ਗ੍ਰੈਜੂਏਟ ਪੈਸੇ ਦੇ ਕੇ ਨਾਲੀ ਚ ਸਟਾ ਕੇ ਕੇਸ ਸ਼ੀਸ਼ੇ ਅੱਗੇ ਖੜ ਕੇ ਦੇਖਦਾ, ਹੁਣ ਮੇਰੇ ਵਰਗਾ ਦੁਨੀਆਂ ਚ ਯੂਸਫ ਜੰਮਿਆ ਕੋਈ? ਐਵੇਂ ਤੁਰੇ ਫਿਰਦੇ ਨੇ ਵਾਧੂ ਜੇ, ਕੌਣ ਹੈ ਮੇਰੇ ਵਰਗਾ ਸੋਹਣਾ? ਪਰ ਖਿਆਲ ਨਹੀਂ ਕੀਤਾ ਤੂੰ ਕਦੇ ਤੈਨੂੰ ਸਿੱਖੀ ਮਿਲੀ ਕਿਵੇਂ, ਕਿੰਨੀਆਂ ਕੁ ਸ਼ਹੀਦੀਆਂ ਪਾਉਣੀਆਂ ਪਈ। ਬੜੇ ਤਸੀਹੇ ਦਿੱਤੇ, ਬੜੇ ਲਾਲਚ ਦਿੱਤੇ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ, ਪਰ ਗੁਰੂ ਕੇ ਲਾਲਾ ਨੇ ਸਿੱਖੀ ਦੀ ਉੱਚੀ ਸੁੱਚੀ ਸ਼ਾਨ ਨੂੰ ਆਂਚ ਨਹੀਂ ਲੱਗਣ ਦਿੱਤੀ। ਜਦੋਂ ਕਿਤੇ ਬਾਹਰਲੇ ਇਲਾਕੇ ਚ ਗਏ ਹੋਵੋ ਜਾਂ ਕਿਤੇ ਫੋਰਨ ਗਏ ਹੋ, ਤੁਹਾਨੂੰ ਪੁੱਛੇਗਾ ਕਿੱਥੇ ਰਹਿੰਦੇ ਹੋ? ਅਸੀਂ ਪਟਿਆਲੇ ਰਹਿੰਦੇ ਹਾਂ। ਉਹ ਕਿਉਂਕਿ ਫਤਿਹਗੜ੍ਹ ਸਾਹਿਬ ਨੂੰ ਸਾਰੇ ਜਾਣਦੇ ਨੇ, ਕਿੱਥੇ ਕੋਈ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਨੇੜੇ ਹੀ ਹੈ ਬਿਲਕੁਲ, ਤੇ ਉਹ ਆਖੇਗਾ ਰਹਿੰਦੇ ਫਤਿਹਗੜ੍ਹ ਸਾਹਿਬ ਦੇ ਨੇੜੇ ਤੇ ਹਾਲਤ ਤੇਰੀ ਕੀ ਹੈ? ਤੂੰ ਉੱਥੇ ਕਦੇ ਮੱਥਾ ਨਹੀਂ ਟੇਕਣ ਗਿਆ ਫਤਿਹਗੜ੍ਹ ਸਾਹਿਬ? ਤੇ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਕੁਛ ਯਾਦ ਵੀ ਆਉਂਦਾ ਕਿ ਧੰਨ ਸੀ ਗੁਰੂ ਕੇ ਲਾਲ, ਇੱਕ 7 ਸਾਲ ਦਾ, ਇੱਕ 9 ਸਾਲ ਦਾ, ਜਿਨ੍ਹਾਂ ਨੂੰ ਰਾਜ ਭਾਗ ਧਨ ਪਦਾਰ ਜੰਗੀਰਾਂ ਜਾਇਦਾਦਾਂ ਦੁਨੀਆਂ ਦੇ ਸੁੱਖ, ਜਿਨ੍ਹਾਂ ਨੇ ਪੈਰ ਦੀ ਜੁੱਤੀ ਦੀ ਨੋਕ ਨਾਲ ਠਕਰਾ ਕੇ ਤਸੀਹੇ ਝੱਲੇ, ਪਰ ਸਿੱਖੀ ਦੀ ਉੱਚੀ ਸੁੱਚੀ ਸ਼ਾਨ ਨੂੰ ਆਂਚ ਨਹੀਂ ਲੱਗਣ ਦਿੱਤੀ। ਆਪਾਂ ਉਸ ਧਰਤੀ ਤੇ ਰਹਿੰਦੇ ਹਾਂ ਜਿਹੜੀ ਸ਼ਹੀਦਾਂ ਦੀ ਧਰਤੀ ਹੈ, ਪਰ ਆਪਾਂ ਨੂੰ ਬੱਚੇ ਬੱਚੇ ਨੂੰ ਅੰਮ੍ਰਿਤਧਾਰੀ ਹੋਣਾ ਚਾਹੀਦਾ। ਦੁਨੀਆਂ ਦੇ ਇਤਿਹਾਸ ਵਿੱਚ ਬਾਬਾ ਜੋਰਾ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵਰਗੇ ਸ਼ਹੀਦ ਨਹੀਂ ਹੋਏ ਕਿ ਇੰਨੇ ਛੋਟੀ ਉਮਰ ਵਿੱਚ ਇੰਨੇ ਲਾਲਚ ਦਿੱਤੇ ਹੋਣ, ਇੰਨੇ ਦੁੱਖ ਸੀਏ ਝਾਲੇ ਹੋਣ, ਪਰ ਸਿੱਖੀ ਦੀ ਉੱਚੀ ਸੁੱਚੀ ਸ਼ਾਨ ਨੂੰ ਆਂਚ ਨਹੀਂ ਲੱਗਣ ਦਿੱਤੀ। ਮਿਸਾਲ ਨਹੀਂ ਦੁਨੀਆਂ ਦੇ ਇਤਿਹਾਸ ਵਿੱਚ। ਸਵਾਓ ਆਪਾਂ ਨੂੰ ਗੁਰੂ ਦੇ ਦੱਸੇ ਸੂਲਾਂ ਤੇ ਚੱਲ ਕੇ ਆਪਣੇ ਜਨਮ ਸਫਲਾ ਕਰਨਾ ਚਾਹੀਦਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਇੱਥੇ ਨਾਂ ਲਿਖਾ ਦਿਓ ਪ੍ਰਬੰਧਕਾਂ ਕੋਲ, ਕੱਲ ਨੂੰ ਦੁਆ ਪਰਸੋਂ ਨੂੰ ਸਵੇਰੇ ਅੰਮ੍ਰਿਤ ਛਕਾਇਆ ਜਾਣਾ ਹੈ। ਬਾਕੀ ਪ੍ਰੋਗਰਾਮ ਬਾਬਾ ਜੈਮਲ ਸਿੰਘ ਜੀ ਭਿੰਡਰ ਆਪ ਜੀ ਨੂੰ ਦੱਸਣਗੇ। ਉਹਨਾਂ ਦੀ ਬੜੀ ਵੱਡੀ ਦੇਣ ਹੈ ਪੰਥ ਨੂੰ, ਜਿਹੜੇ ਪਹਿਲਾਂ ਸਮਾਜ ਦੀ ਸੇਵਾ ਕਰਦੇ ਰਹੇ ਨੇ ਦੁਨਿਆਵੀ ਵਿੱਦਿਆ, ਹੁਣ ਇੱਥੇ ਪਰਮਾਰਥ ਦੀ ਵਿੱਦਿਆ। ਹਜ਼ਾਰਾਂ, ਜਦੋਂ 1000 ਤੋਂ ਵੱਧ ਗਿਣਤੀ ਹੋ ਜਾਏ ਉਹਨਾਂ ਨੂੰ ਹਜ਼ਾਰਾਂ ਚ ਗਿਣਤੀ ਆਖਿਆ ਜਾਂਦਾ ਹੈ। ਬਾਣੀ ਦੀ ਸੰਥਾ ਦੇ ਕੇ ਖੰਡ ਪਾਠੀ ਬਣਾਏ ਨੇ, ਬਾਣੀ ਦੇ ਨਿੱਤ ਨੇਮੀ ਬਣਾਏ ਨੇ, ਸਿਮਰਨ ਕਰਨ ਲਾਏ ਨੇ। ਇਹੋ ਜਿਹੇ ਗੁਰਮੁਖਾਂ ਨੂੰ ਸਤਿਗੁਰੂ ਮਹਾਰਾਜ ਚੜ੍ਹਦੀ ਕਲਾ, ਦੀਰਘ ਆਯੂ, ਦੇਹ ਰੋਗਤਾ ਬਖਸ਼ਣ ਕਿ ਅੱਗੇ ਵਾਸਤੇ ਵੀ ਪੰਥ ਦੀ ਸੇਵਾ ਕਰਦੇ ਰਹਿਣ। ਸਵਾਓ ਹੁਣ ਕੁਛ ਮਿੰਟ ਅਸੀਂ ਸੰਗਤ ਤੋਂ, ਵੈਸੇ ਅਸੀਂ 19 ਮਿੰਟ ਪਹਿਲਾਂ ਆ ਗਏ ਸੀ ਪੰਡਾਲ ਵਿੱਚ, ਤੇ ਅਸੀਂ ਖਿਮਾ ਮੰਗਾਂਗੇ ਕਿਉਂਕਿ ਅਸੀਂ ਜਦੋਂ ਅਰਦਾਸ ਸ਼ੁਰੂ ਹੋਏਗੀ ਤੇ ਸਾਨੂੰ ਜਾਣਾ ਪੈਣਾ ਮਜਬੂਰੀ ਕਰਕੇ। ਸੋ ਸੰਗਤਾਂ ਨੂੰ ਬੇਨਤੀ ਹੈ, ਸਤਿਗੁਰਾਂ ਦੇ ਸਤਿਕਾਰ ਵਜੋਂ ਮਹਾਰਾਜ ਦੇ ਸਰੂਪ ਜਾਣ ਤੋਂ ਬਾਅਦ, ਅਜੇ ਨਾ ਹੀ ਲੈ ਸਮਾਪਤੀ ਦਾ ਹੋਈ ਨਹੀਂ ਅਜੇ, ਤੇ ਸੰਗਤ ਜਾਣ ਲੱਗ ਪਈ ਕਿਤੇ ਫੇਰ ਨਾ ਸ਼ੁਰੂ ਕਰ ਲੈਣ, ਇਹਨਾਂ ਦਾ ਕੀ ਜਾਣਾ? ਦੇਖੋ ਕਿੱਡੇ ਕਮਜ਼ੋਰ ਨੇ ਮਨ, ਜਿੰਨੀ ਟਾਈਮ ਦੀ ਪਾਬੰਦੀ ਹੈ ਉਹਨੇ ਆਪਾਂ ਮਨ ਦੇ ਕਮਜ਼ੋਰ, ਜਦੋਂ ਮਿੰਟ ਸਕਿੰਟ ਅੱਗੇ ਨਹੀਂ ਹੁੰਦਾ ਘਰ ਜਾਣ ਲੱਗਿਆ ਕਿਤੇ। ਕੱਲ ਵੀ ਸੰਗਤ ਇੱਧਰ ਉੱਠ ਖੜੀ ਸੀ ਜਦੋਂ ਸਮਾਪਤੀ ਦਾ ਨਾਮ ਲਿਆ, ਬੈਠੇ ਰਿਹਾ ਕਰੋ ਭਾਈ ਜੇ ਆ ਹੀ ਗਿਆ, ਉਹ ਘਰ ਕਿਤੇ ਨਹੀਂ ਜਾਣੇ, ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾਹੇ, ਇਸ ਘਰ ਨੇ ਤੇਰੇ ਸਹਾਈ ਹੋਣਾ ਹੈ, ਉਸ ਘਰ ਚ ਤੈਨੂੰ ਰਾਤ ਨਹੀਂ ਕੱਟਣ ਦੇਣੀ, ਕਿਸੇ ਨੇ ਵਿਦਾ ਕਰ ਦੇਣਗੇ, ਭੱਜ ਭੱਜ ਕੇ ਜਾਣਾ ਛੱਡ ਕੇ ਗੁਰੂ ਨੂੰ। ਸਵਾਓ ਹੁਣ ਸਾਰੇ ਗੁਰੂ ਸਤੋਤਰ ਵਿੱਚ ਬੋਲੋ।